अज पंचम पातशाह धन गुरु अर्जन देव महाराज सच्चे पातशाह संगतां विच शोभत ने सारिया संगतां दर्शन कर कर निहाल हो रही हैं। तन सो वेला जित दर्शन करना हौं बिलहारी सतगुर चरणा दर्शन दे जीवा गुरु तेरा पूर्ण कर्म होए प्रभ मेरा। सुल्तानपुर तो संगत आउंदी है जिसले समा मिलिया बेनती करन दा बेनती कीती सच्चे पातशाह असी गोंदवाल साहब जाके धन गुरु अमरदास महाराज जी तो सिखी धारण की। धन गुरु अमरदास महाराज जी ने सानू उपदेश दिता नाम दी दात बख्शिश करके ये उपदेश दिता कि तुसी मिठा बोलना है मन नीवा रखना अमृत वेले स्नान करके नाम जपना सूरज चढ़ तक गुरबाणी का पाठ करना ते अपनी सच्ची किरत करनी। ये उपदेश धन गुरु अमरदास महाराज जी ने सानू बख्शिया। पहला मिठा बोलना क्योंकि अकाल पुरख वाहिगुरु का स्वरूप सतगुरु सतगुरु मिठ बोलना जी हर सज्जन स्वामी मोरा हों संभल थकी जी ओ कदे ना बोले कौरा। उदा सुभा किन्ना मिठा है वो तो सदा ही मिठ बोलड़े बाणी का आ फरमान हर सज्जन स्वामी प्रीतम मेरा मिठे मिठे बोल बोल दा सज्जन स्वामी प्रीतम मेरा मिठे मिठे बोल बोल दा नानक दे महाराज जी मक्के पहुंचदे काबे वाल चरण करके पए हुए ने ते जिस वेले जीवन काजी आया उन्हें गुस्से दे नाल सच्चे पातशाह जी दे चरण फड़े ते भाई गुरदास जी कहंदे टंगो पकड़ घसीटिया किन्ना गुस्सा पर सच्चे पातशाह उस वेले भी मिठे बोल बोलते हैं। ਉਹ ਘਸੀਟ ਰਿਹਾ, ਉਹ ਗੁੱਸੇ ਦੇ ਬੋਲ ਬੋਲ ਰਿਹਾ। ਸੁਭਾਅ ਹੈ ਨਾ ਉਸ ਮਾਲਕ ਦਾ। ਜੇ ਧੰਨ ਗੁਰੂ ਅਮਰਦਾਸ ਸਾਹਿਬ ਗੋਬਿੰਦ ਸਾਹਿਬ ਗੋਬਿੰਦਵਾਲ ਸਾਹਿਬ ਸੰਗਤਾਂ ਨੂੰ ਤਾਰ ਰਹੇ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਭਾਈ ਦਾਤੂ ਨੇ ਆ ਕੇ ਜਿਸ ਸੱਚੇ ਪਾਤਸ਼ਾਹ ਸੰਗਤਾਂ ਚ ਬੈਠੇ ਸੀ ਵੱਖੀ ਚ ਲੱਤ ਮਾਰੀ ਹੈ ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਦਾ ਪੈਰ ਘੁੱਟਣ ਲੱਗ ਪਏ। ਕਹਿੰਦੇ ਸਾਡਾ ਸਰੀਰ ਬਿਰਧ ਹੈ, ਹੱਡੀਆਂ ਦੀ ਮੁੱਠ ਹੈ, ਤੁਹਾਡੇ ਚਰਨ ਬੜੇ ਕੋਮਲ ਨੇ, ਕਿਤੇ ਸੱਟ ਤੇ ਨਹੀਂ ਲੱਗੇ। ਮਿੱਠ ਬੋਲੜਾ ਜੀ ਹਰਸੱਜਣ ਸਵਾਮੀ, ਉਹਦਾ ਸੁਭਾਅ ਮਿੱਠਾ ਤੇ ਉਹਦੇ ਪਿਆਰਿਆਂ ਦਾ ਵੀ ਸੁਭਾਅ ਮਿੱਠ ਬੋਲੜਾ ਹੀ ਹੈ ਹਮੇਸ਼ਾ ਜੁਗਾਂ ਜੁਗਾਂ ਤੋਂ। ਜੇਕਰ ਦੁਆਪਰ ਯੁੱਗ ਦੇ ਅੰਦਰ ਦੁਰਯੋਧਨ ਗੁੱਸੇ ਨਾਲ ਬੋਲ ਰਿਹਾ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ ਘਰ, ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁੱਖਾ, ਭੀਸ਼ਮ ਦ੍ਰੋਣਾ ਕਰਨ ਤਾਂ ਸਭਾ ਸ਼ਿੰਗਾਰ, ਵੱਡੇ ਮਨੁੱਖਾ ਝੁੱਗੀ ਜਾ ਵਲਾਇਨ, ਸਭਨਾ ਦੇ ਜੀ ਅੰਦਰ ਦੁੱਖ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੱਸ ਬੋਲੇ ਭਗਵਾਨ ਜੀ, ਸੁਣ ਰਾਜਾ ਹੋਏ ਸਨਮੁੱਖਾ। ਇੱਕ ਪਾਸੇ ਕ੍ਰੋਧ, ਇੱਕ ਪਾਸੇ ਹੱਸ ਬੋਲੇ ਭਗਵਾਨ ਜੀ, ਤੇਰੇ ਭਾਉ ਨਾ ਦਿਸੀ ਮੈਂ ਨਾ ਹੀ ਆਪਦਾ ਦੁੱਖਾ, ਜੇ ਵੇਹਾ ਭਾਉ ਬਿਦਰ ਦੇ ਹੋਰੀ ਦੇ ਚਿਤ ਚਾਉ ਨਾ ਚੁੱਖਾ, ਗੋਬਿੰਦ ਭਾਉ ਭਗਤ ਭੁੱਖ। ਹੱਸ ਬੋਲੇ ਭਗਵਾਨ ਜੀ, ਉਹ ਵੀ ਹੱਸ ਕੇ ਬੋਲਦੇ ਉਹਦੇ ਪਿਆਰੇ। ਮਾਲਕ ਦਾ ਸੁਭਾਅ, ਮਾਲਕ ਮਿੱਠ ਬੋਲੜਾ ਤੇ ਉਹਦੇ ਪਿਆਰੇ ਵੀ ਮਿੱਠ ਬੋਲੜੇ ਪਿਆਰੇ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਜਿੱਥੇ ਅਨੇਕ ਗੁਣ ਬਖਸ਼ੇ ਹੈ, ਉੱਥੇ ਪਿਆਰਿਓ ਇਹ ਵੀ ਗੁਣ ਬਖਸ਼ਿਆ। ਤੇ ਅੱਜ ਸੰਗਤ ਕਹਿੰਦੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਚਨ ਕੀਤਾ ਸੀ ਉਸ ਵੇਲੇ ਕਿ ਤੁਸੀਂ ਮਿੱਠਾ ਬੋਲਣਾ, ਜਿਹੜਾ ਮਿੱਠਾ ਨਹੀਂ ਬੋਲਦਾ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਮਹਾਂਪੁਰਸ਼ ਆ ਧਾਰਨਾ ਪੜਿਆ ਕਰਦੇ ਪਿਆਰਿਓ, ਫਿੱਕੇ ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਫਿੱਕੇ ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ, ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ। ਮਹਾਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ। ਇੱਕ ਪੰਡਿਤ ਤੇ ਸ਼ੇਰ ਦੀ ਮਿੱਤਰਤਾ ਪੈ ਗਈ। ਸ਼ੇਰ ਮਿਲਣ ਆਉਂਦਾ ਆਪਣੇ ਮਿੱਤਰ ਨੂੰ ਤੇ ਇੱਕ ਦਿਨ ਜਿਸ ਵੇਲੇ ਸ਼ੇਰ ਆਇਆ ਤੇ ਉਸ ਪੰਡਿਤ ਦੇ ਘਰੋਂ ਬੀਬੀ ਸ਼ੇਰ ਦੇ ਬਾਰੇ ਐਸੇ ਕੁਛ ਫਿੱਕੇ ਬੋਲ ਬੋਲ ਰਹੀ ਹੈ, ਵੱਡਵੇ ਇਹਨੇ ਸੁਣ ਲਿਆ, ਮਨ ਚ ਖਿਆਲ ਆਇਆ ਠੀਕ ਹੈ ਮੈਂ ਤਾਮਸੀ ਜਾਨਵਰ ਹਾਂ ਪਰ ਮੈਂ ਤੇ ਪਿਆਰ ਕਰਕੇ ਇਹਨੂੰ ਮਿਲਣ ਆਉਂਦਾ ਸੀ, ਇਹੋ ਜਿਹੇ ਬੋਲ ਮੈਨੂੰ ਕਹੇ ਨੇ। शेर उस पंडित नूं कहन लगा कि तू आ कुहाड़ा मेरे सिर ते मार। वो कहन लगा तू मेरा मित्र है, मैं किवें मारा? कहिंदे नहीं, फिर मैं शेर हां। हैरान हो गया पंडित, डरदे ने कुहाड़ा मारिया, जख्म हो गया, शेर चला गया। थोड़े दिन बाद आया, पंडित नूं कहन लगा मित्र देख जेड़ा तू कुहाड़ा मारिया सी, जख्म देख। पंडित कहन लगा जी जख्म तो नजर भी नहीं आउंदा, बिल्कुल मिट गया, साफ हो गया। कहन लगा मैं तेनूं यही दिखाउणा सी, ਇਹ ਜ਼ਖਮ ਤਾਂ ਸਾਫ ਹੋ ਗਿਆ, ਮਿਟ ਗਿਆ, ਪਰ ਜਿਹੜੇ ਬੋਲ ਤੇਰੀ ਘਰਵਾਲੀ ਨੇ ਬੋਲੇ ਨੇ ਨਾ, ਉਹ ਜ਼ਖਮ ਮੇਰੇ ਦਿਲ ਤੇ ਹੋ ਗਏ ਨੇ, ਉਸੇ ਤਰ੍ਹਾਂ ਹੀ ਗਹਿ ਰਹੇ ਨੇ, ਉਹ ਨਹੀਂ ਮਿਟਦੇ। ਕਹਿੰਦੇ ਜਿਹੜਾ ਹਥਿਆਰ ਦਾ ਸ਼ਸਤਰ ਦਾ ਵਾਰ ਹੈ ਉਹ ਸਰੀਰ ਤੇ ਜ਼ਖਮ ਕਰਦਾ, ਤੇ ਜਿਹੜਾ ਫਿੱਕਾ ਬੋਲ ਹੈ ਉਹ ਦੂਸਰੇ ਦੇ ਦਿਲ ਤੇ ਵਾਰ ਕਰਦਾ। ਫਿੱਕਾ ਬੋਲ ਕੇ ਕਿਸੇ ਦਾ ਦਿਲ ਨਾ ਦਿਖਾਓ। ਸੰਗਤ ਕਹਿਣ ਲੱਗੀ ਮਹਾਰਾਜ ਸਾਨੂੰ ਇਹ ਹੁਕਮ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਿੱਠਾ ਬੋਲਣਾ, ਦੂਸਰਾ ਮਨ ਨੀਵਾਂ ਰੱਖਣਾ। ਸੰਗਤ ਵਿੱਚ ਜਿਸ ਵੇਲੇ ਅਰਦਾਸ ਹੁੰਦੀ ਹੈ ਨਾ ਤੇ ਬਚਨ ਆਉਂਦਾ ਹੈ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਕਿਹੜੀ ਮਤ? ਜਿਹਦੇ ਅੱਗੇ ਮਨ ਨੀਵਾਂ ਉਹਨੂੰ ਕਹਿੰਦੇ ਗੁਰਮਤ, ਗੁਰੂ ਦੀ ਮਤ। ਇਹ ਮਨ ਨੀਵਾਂ ਕਿਸੇ ਦਾ ਡਰਾਇਆ ਹੋਇਆ ਨਹੀਂ, ਮਨ ਨੀਵਾਂ ਰੱਖਣਾ ਗੁਰੂ ਦੀ ਮਤ ਅੱਗੇ, ਆਪਣੇ ਮਨ ਨੂੰ ਨੀਵਾਂ ਰੱਖਣਾ। ਜਦੋਂ ਗੁਰੂ ਦੀ ਮਤ ਦਾ ਉੱਤੇ ਕੁੰਡਾ ਲੱਗ ਗਿਆ ਤੇ ਫਿਰ ਮਨ ਮਰਜ਼ੀ ਨਹੀਂ ਕਰੇਗਾ। ਹਸਤੀ ਸਿਰ ਜਿਉਂ ਅੰਕਸ਼ ਹੈ ਐਰਨ ਜਿਉਂ ਸਿਰ ਦੇ, ਮਨ ਤਨ ਆ ਗਏ ਰਾਖ ਕੈ ਉਬੀ ਸੇਵ ਕਰੇ। ਤੇ ਜਿਨ੍ਹਾਂ ਨੇ ਬਚਨ ਮੰਨ ਲਿਆ ਇਉਂ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਗੁਰੂ ਦੀ ਮਤ ਅੱਗੇ ਮਨ ਨੂੰ ਨੀਵਾਂ ਰੱਖਣਾ। ਗੁਰ ਕੀ ਮਤ ਲਿਹੇ ਆਨੇ ਭਗਤ ਨਾ ਬੋਡੂ ਬੇਸਿਆਣੇ। ਤੀਸਰਾ ਬਚਨ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਬਚਨ ਤੀਸਰਾ ਕੀਤਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲਾ ਸੰਭਾਲਣਾ। ਗੁਰਬਾਣੀ ਦਾ ਬਚਨ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਭਾਈ ਮਰਦਾਨਾ ਜੀ ਪਹਿਲੀ ਵਾਰ ਮਿਲੇ ਨੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ, ਉੱਥੇ ਜਿਹੜੇ ਬਚਨ ਆਉਂਦੇ ਨੇ ਭਾਈ ਮਰਦਾਨਿਆ ਕੇਸ ਰੱਖ, ਸਭ ਤੋਂ ਪਹਿਲਾ ਬਚਨ। ਦੂਸਰਾ ਬਚਨ ਭਾਈ ਮਰਦਾਨਿਆ ਅੰਮ੍ਰਿਤ ਵੇਲਾ ਨਹੀਂ ਖਿਜਾਉਣਾ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਿਹਾ ਕਰਦੇ ਪ੍ਰੇਮੀਓ, ਜਿਨ੍ਹਾਂ ਦੇ ਅੰਮ੍ਰਿਤ ਵੇਲੇ 3 ਵਜੇ ਡੋਲ ਖੂਹ ਵਿੱਚ ਖੜਕਦੇ ਨੇ ਉਹਨਾਂ ਦੀ ਸਦਾ ਫਤਿਹ ਹੁੰਦੀ ਹੈ, ਭਾਵ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਹੈ। ਮਹਾਂਪੁਰਸ਼ਾਂ ਦਾ ਵਚਨ ਹੈ ਆਪਣਿਆਂ ਦਾ ਕਿ ਅੰਮ੍ਰਿਤ ਵੇਲਾ ਜਿਵੇਂ ਸ਼ੇਰ ਦਾ ਸ਼ਿਕਾਰ ਸੂਰਮਾ ਕਰਦਾ, ਇਸ ਤਰ੍ਹਾਂ ਅੰਮ੍ਰਿਤ ਵੇਲਾ ਵੀ ਪ੍ਰੇਮੀਓ ਸੂਰਮੇ ਸੰਭਾਲਦੇ ਆ, ਸਲਾਹਾਂ ਤੇ ਬਹੁਤ ਕਰਦੇ ਆ, ਕਿਉਂਕਿ ਉਸ ਵੇਲੇ ਕਲਯੁਗ ਨੇ ਆਸ ਦਾ ਜੁਲੜ ਪਾਇਆ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ, ਭਾਈ ਬਾਲਾ ਮਰਦਾਨਾ ਬੈਠੇ, ਕੀ ਦੇਖਿਆ ਇੱਕ ਬਹੁਤ ਵੱਡੇ ਕੱਦ ਆਦਮੀ ਜਾ ਰਿਹਾ ਤੇ ਉਹਦੇ ਉੱਤੇ ਜੁੱਲੜ ਹੈ, ਜੁੱਲੜ ਉੱਤੇ ਲਿਆ ਹੋਇਆ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਕੌਣ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਤੋਂ ਆਪ ਪੁੱਛ ਲੈ ਜਾ ਕੇ, ਸਰਲ ਢੰਗ ਨਾਲ ਸਮਝ ਆ ਜਾਵੇ ਤਾਂ ਇਹ ਬਚਨ ਇਸ ਤਰ੍ਹਾਂ ਕੀਤੇ ਜਾਂਦੇ ਹੈ। भाई मर्दाने ने जाके पूछा तू कौन है, उन्हें क्या मैं कल जो कहा, उन्हें क्या भी आज जुल्लड़ का है, कहना ये एदा ना है आलस दा जुल्लड़, मैं संसार दे जीवां ते पा देना, मैं नाम नहीं जपन देंदा। कहंदे फिर एदे चा गलियां क्यों ने, इस जुल्लड़ दे विच गलियां क्यों ने। कलजोग कहन लगा मैं ता जुल्लड़ पा देना, पर जेड़े रब दे प्यारे गुरु दे सिख ने वो परवाह नहीं करते, छाला मार के उठते, उन्होंने ये गलियां कीतियां ने। इहदा मतलब रब दे प्यारे आलसी नहीं हुंदे भाई, भी होर सौ लईए होर सौ लईए। वो गल उन्नी करते है संसार विच वितरदियां भी जिन्नी लोड़ है, जुड़े रहिंदे अंदरों, वो अमृत वेला संभालदे है। सुल्तानपुर की संगत कहती सच्चे पातशाह सानू ये तीसरा बचन के अमृत वेले स्नान करके नाम जपना ते सूरज चढ़ता गुरबाणी का पाठ करना। धन गुरु रामदास बाह का बचन है, गुर सतगुर का जो सिख अखाए सो भलके उठ हर नाम त्यावे, उदम करै भलके प्रभाती स्नान करै अमृत सर नावै, उपदेश गुरु हर हर जप जापै सब किल विख पाप दोख लै जावै, फिर चढ़ै दिस गुरबाणी गावै बहिंदिआं उठदिआं हर नाम त्यावै। चढ़ै दिस दा मतलब यह नहीं भी चंगा दिन चढ़ जे ते फेर बाणी, चढ़ै दिस दा मतलब नितनेम हर रोज। संगत बेनती कर रही पंचू पातशाह नूं मारे, फिर सानू यह भी हुक्म होया के सूरज चढ़ता गुरबाणी का पाठ करना। फिर गुरसिख संस्कार विहार सारा दिन लगा रहिंदा। खैर अगला वचन के दसा उन्हां दी किरत कमाई करनी, अपनी किरत करनी है। महापुरशां दा वचन है प्रेमियो, जिन्हें तुसी किरत करदे हो ना तुहाडी किरत विचों होर किन्नियां नूं किन्नियां दा भला हुंदा है। एक किसान है, वो खेतां च फसल बीजदा है, वो खेतां दे विच्चों किन्ने पंछी चोग चुगदे है। जे दरख्त लाए है, इस्लाम विच ऐसा लिखिया है कि जे तुसी दरख्त लाए जिथे होर उदा लाभ बहुत सारे प्राप्त करते है, उथे जे पंछी भी दरखते बैठ के दो घड़ियां चला गया ते उदा भी तुहानू पुन मिलेगा। इस्लाम दे विच ऐसे वचन आउंदे। महापुरश कहंदे भाई किसान है, फसल बीजदा मेहनत करदा, उहदे विचों जिथे वह अपने घर का परिवार का निर्वाह करता है, होर पशुआ नूं किन्ना चारा मिलता है, होर पंछी किन्ने जिहड़े चोग चुके जांदे है पेट भरते है, होर किन्ने खांदे है, भाव तुसीं लै नहीं रहे तुसीं दे रहे हो सेवा कर रहे हो। इस तरह अपनी किरत विचों चाहे दुकानदार है बिजनेसमैन है सर्विसमैन है, अपनी सच्ची किरत करके अपने परिवार का निर्वाह करदा, उहदे विच्चों फिर होर सेवा करदा। हुण ए संगत ने बेनती कीती सच्चे पातशाह आ उपदेश सानू प्राप्त उस वेले होया पर साडा अजे मन शांत नहीं होया, मन की शांति नहीं प्राप्त हो। आप उही पंजवें गुरु नानक साहिब, आप जी ओही गुरु दा रूप, गुरु नानक साहब ही गुरु अमरदास ते गुरु नानक साहब ही अज पंचम पातशाह ने, क्योंकि इक्का वाणी एक गुरु इक्को शब्द विचार बार ना अड अड हन, पर गुरु इक्को ही है, जोत इक्को ही है। दस स्वरूप ना अलग अलग ने, गुरु नानक साहब ने ही अपने ना रखा है। उही गुरु नानक साहब गुरु जोत अज गुरु ग्रंथ साहब अंदर प्रकट है। सुल्तानपुर की संगत बेनती करती, सच्चे पातशाह सानू आ वचन आ उपदेश प्राप्त होया उस वेले कि मिठा बोलना है, मन नीवा रखना है, अमृत वेले स्नान करके नाम जपना है, सूरज चढ़ तक बाणी का पाठ करना है, अपनी किरत करनी है, ते असी ये वचन कमाउण की कोशिश करने हैं हर वेले, पर मन की शांति अजे प्राप्त नहीं है। आप जी कृपा करो, आप उही स्वरूप हो। धन गुरु अर्जन देव महाराज कह लगे, प्रेमियो तुसी इन्हां बचना नूं जिथे कमाउणा है उहदे नाल तुसी तमो गुण ते रजो गुण का त्याग करो। तमो गुण ते रजो गुण का त्याग करो। प्यारे महापुरश आपां नूं समझाउंदे, जे तुसी नाम जपदे हो बैठ के, तुसी बाणी पढ़दे हो, तुसी सेवा करदे हो, ते तुहाडा मन जुड़ नहीं रहा, कोई ना कोई कारण है। कहिंदे सब कुछ तैयार होवे ते इक थां तों कनैक्शन टुटा होवे, भावें सारे खंभे लगे, ट्रांसफार्म लगा, सब कुछ लगा, अगले पासे भी तैयार, इधर भी सब कुछ है, पर एक जगह तो जे कनैक्शन टुटा होया तो सब कुछ बंद रहेगा। कोई ना कोई तार ढिली है, टुटी हुई है, जुड़ी नहीं। जेकर कहंदे तुसी अमृत वेला भी संभाल लिया, सारा दिन तुसी बैठे हो, कार विहार करदिया जा नाम जप रहे, बाणी पढ़ रहे हो, ते जे किते शाम नूं पांच मिंट जा दो मिंट भी संगत विच बैठ के निंदिया चुगली सुन ली जा कर ली, ते तुहाडा सारा जर्ब जीरो नाल हो गया। सुचेत रहना पएगा, जिथे आप चुगली निंदिया तो बचना है, करन तो उथे सुन तो भी बचना है, नहीं तो की होएगा, जीरो नाल जर्ब हो जाएगी, उथे दे उथे खड़े रहेंगे। अज पंचम पातशाह कह लगे सुल्तानपुर की संगत नूं, प्रेमियो जिथे तुसी धन गुरु अमरदास महाराज दे उपदेश की कमाई कर रहे हो, नाल ध्यान रखो, तमो गुण ते रजो गुण का त्याग करो। साहब समझाउंदे कहिंदे तमो गुण हिंसा ते क्रोध दो चीजां तो बचो। मन करके भी हिंसा नहीं करनी, शरीर करके भी हिंसा नहीं करनी, बुद्ध करके भी हिंसा नहीं करनी, बचना करके भी हिंसा नहीं करनी। कहते तमो गुण हिंसा ते क्रोध, दूसरा जिथे मन की हिंसा, शरीर की हिंसा, बुद्ध की हिंसा, बचना की हिंसा तो बचना है, उत्थे भाई क्रोध तो भी बचना है। क्रोध नहीं करना, हमेशा अपने अवगुण देखिए, दूसरे दे गुण देखिए। जे रूहानियत विच तरक्की करनी है, अपने अवगुण देखने पैणगे, दूसरे दे गुण देखने पैणगे। जे असी अपने गुण देखने आ, दूसरे दे औगुण देखने आ, देखो दूसरे दे औगुण देखे, अपने गुण देखे ना, ना दूसरे दे गुण देखो। हम नहीं चंगे बुरा नहीं, कोई प्रणत नानक तारे सोए। ਵਾਹਿਗੁਰੂ ਜੀ ਨੇ ਹਰ ਇੱਕ ਨੂੰ ਗੁਣ ਦਿੱਤੇ ਹੈ, ਚਾਹੇ ਕੋਈ ਵੀ ਹੈ, ਕੇਵਲ ਮਨੁੱਖ ਹੀ ਨਹੀਂ। ਦਰਖਤਾਂ ਵਿੱਚ ਬੇਅੰਤ ਗੁਣ ਹਨ, ਪਸ਼ੂ ਪੰਛੀਆਂ ਵਿੱਚ ਬੇਅੰਤ ਗੁਣ ਹਨ, ਕੀੜੇ ਮਕੌੜਿਆਂ ਵਿੱਚ ਬੇਅੰਤ ਗੁਣ ਨੇ, ਮਿੱਟੀ ਵਿੱਚ। ਆਮ ਤੁਸੀਂ ਦੇਖੋ, ਜੇ ਆਪਾਂ ਕਿਸੇ ਨੂੰ ਬਹੁਤ ਥੱਲੇ ਦਾ ਬਚਨ ਕਹਿਣਾ ਹੋਵੇ ਤਾਂ ਅਸੀਂ ਕਹਿੰਦੇ ਆ ਤਾਂ ਮਿੱਟੀ ਹੈ, ਪਰ ਮਿੱਟੀ ਚ ਵੀ ਬੜੇ ਗੁਣ ਨੇ, ਮਿੱਟੀ ਚ ਵੀ ਬੜੇ ਗੁਣ ਨੇ। ਦੂਸਰੇ ਦੇ ਗੁਣ ਦੇਖਣੇ, ਆਪਣੇ ਔਗੁਣ ਦੇਖਣੇ। ਕ੍ਰੋਧ ਸਾਨੂੰ ਕਿਉਂ ਆਉਂਦਾ ਹੈ? ਜਦੋਂ ਸਾਡੇ ਅੰਦਰ ਗੁਣਾਂ ਦਾ ਮਾਣ ਹੁੰਦਾ ਹੈ। ਤੇ ਮੇਰੇ ਸਾਹਿਬ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਤੇਰੇ ਪੱਲੇ ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਡਾਈਦਾ, ਪੱਲੇ ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਡਾਈਦਾ। ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਡਾਈਦਾ, ਪੱਲੇ ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਡਾਈਦਾ। ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਡਾਈਦਾ। ਗੁੱਸਾ, ਇਹ ਕ੍ਰੋਧ, ਇਹਦੇ ਤੋਂ ਬਚਣਾ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਇਹਨੂੰ ਮਾਰੇ ਨੇ ਚੋਰ ਵੀ ਆਖਿਆ। ਅੱਜ ਪੰਚੂ ਪਾਤਸ਼ਾਹ ਕਹਿੰਦੇ, ਪ੍ਰੇਮੀਓ ਤਮੋ ਗੁਣ ਦਾ ਤਿਆਗ ਕਰੋ, ਹਿੰਸਾ ਤੇ ਕ੍ਰੋਧ ਦਾ ਤਿਆਗ ਕਰੋ। ਤਮੋ ਗੁਣ ਕ੍ਰੋਧ, ਜਿਵੇਂ ਐਟਮ ਬੰਬ ਹੈ, ਜਰਾ ਕੁ ਚਿੰਗਿਆੜੀ ਦੀ ਲੋੜ ਹੈ ਬਸ। ਆਹ ਕਈ ਜਗ੍ਹਾ ਤੁਸੀਂ ਦੇਖੋ, ਆ ਰਸਤੇ ਜਦੋਂ ਬਲੌਕ ਹੋ ਜਾਂਦੇ ਪਹਾੜਾਂ ਚ, ਉਹਨਾਂ ਨੂੰ ਕਰਨ ਵਾਸਤੇ ਵੀ ਉਹ ਛੋਟੇ ਛੋਟੇ ਬੰਬ ਫਿੱਟ ਕਰਦੇ ਆ। ਸਭ ਕੁਛ ਸੈੱਟ ਹੈ, ਲੋੜ ਹੈ ਚੰਗਿਆੜੀ ਦੀ, ਚਾਹੇ ਛੋਟਾ ਬੰਬ ਚਾਹੇ ਵੱਡਾ ਬੰਬ। ਸਾਡੇ ਅੰਦਰ ਇਹ ਸਭ ਫਿੱਟ ਨੇ, ਬਸ ਜਦੋਂ ਮਾੜੀ ਜੀ ਚੰਗਿਆੜੀ ਲੱਗੀ ਬਸ ਉਹ ਸਿਰ ਸਭ ਕੁਛ ਕਰ ਦੇਣਾ, ਕਿਉਂ ਅੰਦਰ ਲੱਗੇ ਨਾ ਫਿੱਟ ਨੇ ਸਾਡੇ। ਇਹ ਕ੍ਰੋਧ ਜਰਾ ਵੀ ਗੱਲ ਸਾਡੇ ਕੰਨਾਂ ਵਿੱਚ ਪਈ ਸਾਨੂੰ ਇੱਕਦਮ, ਅਸੀਂ ਆਪਣੇ ਆਪ ਦੀ ਵਿਚਾਰ ਕਰਨੀ ਹੈ ਕਿ ਮੇਰੇ ਅੰਦਰ ਜਨਮ ਸ਼ਕਤੀ ਕਿੰਨੀ ਕੁ ਹੈ, ਕਿੰਨੀ ਕੁ ਜਨਮ ਸ਼ਕਤੀ ਹੈ। ਸੁਕਰਾਤ ਕਹਿਣ ਲੱਗਾ ਮੈਂ ਸ਼ਾਦੀ ਉਹਦੇ ਨਾਲ ਕਰਾਉਣੀ ਹੈ ਜਿਹੜੀ ਮੈਨੂੰ ਹਰ ਵੇਲੇ ਫਿੱਕਾ ਬੋਲੇ। ਦੇਖੋ ਆਮਨੀ ਦਾ ਸੁਭਾਅ ਹੁੰਦਾ ਵੀ ਮਿੱਠਾ ਬੋਲਣਾ ਚਾਹੀਦਾ। ਸੁਕਰਾਤ ਕਹਿਣ ਲੱਗਾ ਮੈਂ ਸ਼ਾਦੀ ਉਹਦੇ ਨਾਲ ਕਰਾਉਣੀ ਹੈ ਜਿਹੜੀ ਹਰ ਵੇਲੇ ਮੈਨੂੰ ਫਿੱਕਾ ਬੋਲੇ। ਖੈਰ ਸ਼ਾਦੀ ਹੋ ਗਈ, ਬਹੁਤ ਬੋਲਿਆ ਕਰੇ। ਇੱਕ ਦਿਨ ਬੀਬੀਆਂ ਚ ਉਹ ਬੈਠੀ ਹੈ ਤੇ ਉਹ ਕਹਿਣ ਲੱਗੀਆਂ ਦੇਖ ਤੇਰਾ ਪਤੀ ਕਿੰਨਾ ਚੰਗਾ, ਤੂੰ ਇੰਨਾ ਫਿੱਕਾ ਬੋਲਨੀ ਕੋਈ ਜਵਾਬ ਹੀ ਨਹੀਂ ਦਿੰਦਾ। ਉਹ ਜਵਾਬ ਹੀ ਨਹੀਂ ਦਿੰਦਾ, ਇਹਨੇ ਸਮਝਿਆ ਮੇਰੀ ਤਿੰਨ ਸ਼ਰਟ ਹੋ ਰਹੀ ਹੈ। ਕਹਿਣ ਲੱਗੇ ਅਜੇ ਤੇ ਮੈਂ ਕੁਛ ਬੋਲੀ ਨਹੀਂ, ਕਿਉਂ ਨਾ ਫਿੱਕਾ ਬੋਲੇਗਾ। ਇੱਕ ਦਿਨ ਇਹਨੇ ਵਿਹੜੇ ਦਾ ਸਾਰਾ ਰਾਖ ਰੂਹ ਕੂੜਾ ਕਰਕਟ ਇਕੱਠਾ ਕਰ ਲਿਆ ਤੇ ਕੋਠੇ ਤੇ ਚੜ ਗਈ। ਜਦੋਂ ਸੁਕਰਾਤ ਆ ਰਿਹਾ ਸੀ ਉਹ ਟੋਕਰਾ ਸੁੱਟਿਆ ਤੇ ਨਾਲ ਫਿਰ ਫਿੱਕਾ ਬਹੁਤ ਕੁਛ ਬੋਲੀ। ਸੁਕਰਾਤ ਨੇ ਉੱਪਰ ਨੂੰ ਦੇਖਿਆ ਤੇ ਹੱਸ ਪਿਆ। ਜਿਸ ਵੇਲੇ ਹੱਸ ਪਿਆ ਤੇ ਕੀ ਕਿਹਾ, ਕਹਿਣ ਲੱਗਾ ਵੀ ਮੈਂ ਤਾਂ ਇਹ ਸੁਣਿਆ ਸੀ ਵੀ ਜਿਹੜੇ ਗਰਜਦੇ ਨੇ ਉਹ ਬਰਸਦੇ ਨਹੀਂ, ਵੀ ਤੂੰ ਤਾਂ ਕਹਿ ਤੁਮ ਤੋਂ ਗਰਜਦੇ ਵੀ ਹੋ ਬਰਸਦੇ ਵੀ, ਦੋਵੇਂ ਕੰਮ ਹੀ, ਆਪ ਤੋਂ ਗਰਜਦੇ ਵੀ ਹੋ ਬਰਸਦੇ ਵੀ ਹੋ। ਹੱਸ ਲਿਆ, ਨਹੀਂ ਫਰਕ ਪਿਆ। ਮੁਹੰਮਦ ਸਾਹਿਬ ਇੱਕ ਰਸਤੇ ਜਾਂਦੇ ਹੈ, ਇੱਕ ਬੀਬੀ ਦੇ ਮਨ ਵਿੱਚ ਈਰਖਾ ਸਹਿਸ਼ਬਾ, ਇਹ ਰੱਬ ਦੇ ਪਿਆਰਿਆਂ ਨਾਲ ਵੀ ਸੰਸਾਰ ਕਰਦਾ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਸੰਸਾਰ ਨੇ ਕੀ ਕੁਛ ਨਹੀਂ ਕਿਹਾ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਗੁਰੂ ਨਾਨਕ ਸਾਹਿਬ ਜਦੋਂ ਇਤਿਹਾਸ ਪੜ੍ਹਨੇ ਆ ਕਿਤੇ ਗੁਰੂ ਨਾਨਕ ਸਾਹਿਬ ਨੂੰ ਪੱਥਰ ਲੈ ਕੇ ਵੀ ਲੋਕ ਆਏ ਵੀ ਪੱਥਰ ਮਾਰ ਮਾਰ ਕੇ ਦੱਬ ਦਿਓ ਪੱਥਰਾਂ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਤੇ ਚੱਲ ਰਹੇ, ਨਾਮ ਨਾਲ ਜੋੜ ਰਹੇ ਨੇ। ਪਿਆਰੇ ਮਹਾਂਪੁਰਸ਼ਾਂ ਦੇ ਉੱਤੇ ਯੂਪੀ ਦੇ ਪੈਰੋ ਰਾਤ ਨੂੰ ਬਰਛੇ ਦਾ ਵਾਰ ਹੋਇਆ। ਦੇਖੋ ਐਸੇ ਮਹਾਂਪੁਰਸ਼ ਜਿਹੜੇ ਹਰ ਇੱਕ ਨੂੰ, ਚਾਹੇ ਕਿਸੇ ਵੀ ਮਜ਼ਹਬ ਦਾ, ਕਿਸੇ ਸੰਪਰਦਾ ਦਾ ਹੈ, ਕੋਈ ਵੀ ਹੈ, ਉੱਥੇ ਆਪਣੇ ਤੇ ਬਗਾਨੇ ਦੀ ਗੱਲ ਕੋਈ ਨਹੀਂ। ਉਸ ਵਸਤਾ ਦੇ ਮਾਲਕ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਤੇ ਐਸੇ ਮਹਾਂਪੁਰਸ਼ਾਂ ਉੱਤੇ ਪਿਆਰਿਆ ਉੱਤੇ ਪਿਆਰੇ ਵਾਰ ਹੋਏ, ਇਹ ਸੰਸਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਸੰਸਾਰ ਨੇ ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰ। ਮੁਹੰਮਦ ਸਾਹਿਬ ਜਿਸ ਰਸਤੇ ਜਾਂਦੇ ਹੈ ਤੇ ਇੱਕ ਬੀਬੀ ਦੇ ਮਨ ਵਿੱਚ ਬੜੀ ਈਰਖਾ ਹੈ, ਉਹ ਕੀ ਕਰਦੀ ਹੈ, ਉਹ ਘਰ ਦੇ ਵਿੱਚ ਝਾੜੂ ਦੇ ਕੇ ਸਵਾਹ ਆਦਿ ਹੋਰ ਇਕੱਠਾ ਕਰ ਲੈਂਦੀ ਹੈ ਤੇ ਜਦੋਂ ਉਹਦੇ ਘਰ ਦੇ ਸਾਹਮਣੇ ਆਉਂਦੇ ਆ ਤੇ ਉੱਤੋਂ ਸੁੱਟ ਦਿੰਦੀ ਹੈ, ਉਹ ਅੱਗੇ ਲੰਘ ਜਾਂਦੇ ਆ। ਕੁਛ ਦਿਨ ਹੋਏ ਤੇ ਇਹ ਬੀਬੀ ਬਿਮਾਰ ਹੋ ਗਈ ਤੇ ਮੁਹੰਮਦ ਸਾਹਿਬ ਜਿਸ ਵੇਲੇ ਆਏ ਤੇ ਅੱਗੇ ਲੰਘੇ, ਕਹਿਣ ਲੱਗੇ ਭਾਈ ਇੱਥੇ ਇੱਕ ਬੀਬੀ ਸੇਵਾ ਕਰਦੀ ਸੀ, ਅੱਜ ਪਤਾ ਲੇਟ ਹੋ ਗਈ ਹੈ। ਉਹਦੇ ਮਨ ਵਿੱਚ ਰਹੇਗਾ ਵੀ ਕੱਲ ਕਦੋਂ ਆਏਗਾ, ਤੇ ਟੋਕਰੀ ਰਾਖ ਦੀ ਕੂੜੇ ਦੀ ਸੁੱਟਾਂਗੇ। ਫਿਰ ਪਿੱਛੇ ਚਲੇ ਗਏ, ਫਿਰ ਪਿੱਛੋਂ ਚੱਲ ਕੇ ਆਏ, ਬੀਬੀ ਨਹੀਂ ਆਈ। ਫਿਰ ਮਨ ਵਿੱਚ ਆਇਆ, ਚਲੋ ਜੇ ਸਾਡੇ ਉੱਤੇ ਕੂੜਾ ਸੁੱਟਣ ਨਾਲ ਉਹਦੇ ਮਨ ਨੂੰ ਸ਼ਾਂਤੀ ਮਿਲਦੀ, ਕੀ ਫਰਕ ਹੈ। ਫਿਰ ਵਾ ਤਿੰਨ ਚਾਰ ਚੱਕਰ ਮਾਰੇ ਮੁਹੰਮਦ ਸਾਹਿਬ ਨੇ, ਪਰ ਬੀਬੀ ਨਹੀਂ ਆਈ। ਕਿਸੇ ਹੋਰ ਨੂੰ ਪੁੱਛਿਆ, ਕਹਿਣ ਲੱਗੇ ਭਾਈ ਇੱਥੇ ਇੱਕ ਬੀਬੀ ਸਾਡੀ ਸੇਵਾ ਕਰਿਆ ਕਰਦੀ ਸੀ, ਕੀ ਗੱਲ ਹੈ। ਉਹਨਾਂ ਦੱਸਿਆ ਜੀ ਉੱਥੇ ਬੀਬੀ ਬਿਮਾਰ ਹੈ। ਕਹਿੰਦੇ ਅੱਛਾ, ਉਹਦੇ ਘਰ ਚਲੇ ਗਏ। ਦੇਖੋ ਇੱਥੇ ਕ੍ਰੋਧ ਨਹੀਂ, ਇੱਥੇ ਮਿੱਠ ਬੋਲੜੇ ਨੇ। ਉਸ ਬੀਬੀ ਦੇ ਕੋਲ ਬੈਠ ਗਏ, ਕਹਿਣ ਲੱਗੇ ਬੀਬੀ ਅਸੀਂ ਤਿੰਨ ਚਾਰ ਚੱਕਰ ਲਾਏ ਤੈਨੂੰ ਡੀਕ ਦੇ ਰਹੇ, ਤੇ ਸਾਨੂੰ ਪਤਾ ਲੱਗਾ ਤੂੰ ਬਿਮਾਰ ਹੈ, ਦੱਸ ਤੇਰਾ ਕੀ ਹਾਲ ਹੈ, ਅੱਲਾ ਤਾਲਾ ਤੈਨੂੰ ਜਲਦੀ ਰਾਜੀ ਕਰੇ। ਆਪ ਵੀ ਵਿਚਾਰ ਕਰੋ। ਉੱਥੇ ਫਿਰ ਉਸ ਬੀਬੀ ਦਾ ਪੱਥਰ ਦਿਲ ਪੱਗਰ ਗਿਆ, ਸ਼ਮ ਸ਼ਮ ਰੋਣ ਲੱਗ ਪਈ। ਐ ਰੱਬ ਦੇ ਪਿਆਰਿਓ, ਅੱਲਾ ਤਾਲਾ ਦੇ ਪਿਆਰਿਓ, ਮੈਨੂੰ ਬਖਸ਼ ਲਓ। ਉਹ ਮਿੱਠੇ ਬੋਲ, ਕ੍ਰੋਧ ਵਾਲਾ ਬੋਲ ਦੂਸਰੇ ਦੇ ਉੱਤੇ ਕਿਵੇਂ ਅਸਰ ਕਰਦਾ, ਉਲਟਾ ਦਿਲ ਨੂੰ ਜ਼ਖਮ ਕਰਦਾ। ਮਿੱਠਾ ਬੋਲ। ਉਸ ਵੇਲੇ ਉਸ ਬੀਬੀ ਦੇ ਨੇਤਰਾਂ ਚੋਂ ਸ਼ਮ ਸ਼ਮ ਕਰਕੇ ਹੰਝੂ ਜਾਣ ਲੱਗ ਪਏ, ਅੱਲਾ ਤਾਲਾ ਦੇ ਪਿਆਰਿਓ ਮੈਨੂੰ ਬਖਸ਼ ਲਓ। ਜੀਵਨ ਹੀ ਬਦਲ ਗਿਆ, ਜਿਹਨੂੰ ਬਦਲ ਗਿਆ। ਅੱਜ ਪੰਚਮ ਪਾਤਸ਼ਾਹ ਸੁਲਤਾਨਪੁਰ ਦੀ ਸੰਗਤ ਨੂੰ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਅਟਲ ਬਚਨ ਹਨ, ਅਮਰ ਬਚਨ ਹਨ, ਭਵਜਲ ਤੋਂ ਤਾਰਨ ਵਾਲੇ ਬਚਨ ਨੇ। ਜਿੱਥੇ ਤੁਸੀਂ ਬਚਨਾਂ ਨੂੰ ਕਮਾਉਂਦੇ ਹੋ, ਨਾਲ ਆ ਵੀ ਧਿਆਨ ਰੱਖੋ, ਤਮੋ ਗੁਣ ਤੇ ਰਜੋ ਗੁਣ ਦਾ ਤਿਆਗ ਕਰੋ। ਤਮੋ ਗੁਣ ਹਿੰਸਾ ਦਾ ਤਿਆਗ ਕਰੋ ਤੇ ਕ੍ਰੋਧ ਦਾ ਤਿਆਗ ਕਰੋ। ਦਾਸ ਕਈ ਵਾਰ ਬੇਨਤੀ ਕਰਦਾ ਕਿ 24 ਘੰਟਿਆਂ ਦੇ ਅੰਦਰ ਸਾਨੂੰ ਬੈਠ ਕੇ 24 ਘੰਟਿਆਂ ਦੀ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿ ਅੱਜ ਮੈਨੂੰ ਕਿੰਨੀ ਵਾਰ ਗੁੱਸਾ ਆਇਆ। ਕਿਸੇ ਨੂੰ ਮੈਂ ਐਸਾ ਸ਼ਬਦ ਨਹੀਂ ਕਿਹਾ ਜਿਹੜਾ ਕਿਸੇ ਦਾ ਦਿਲ ਦੁਖਿਆ ਹੋਵੇ। ਮੈਂ ਝੂਠ ਤਾਂ ਨਹੀਂ ਬੋਲਿਆ। ਮੈਂ ਕਿੰਨਾ ਸਮਾਂ ਲੇਖੇ ਚਲਾਇਆ, ਕਿੰਨਾ ਗਵਾਇਆ। ਤੇ ਅਰਦਾਸ ਕਰੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ। ਮਹਾਂਪੁਰਸ਼ ਕਿਹਾ ਕਰਦੇ, ਪ੍ਰੇਮੀਓ ਕਿੰਨਾ ਵੀ ਨਾਮ ਜਪੋ, ਬਾਣੀ ਪੜੋ, ਨੇਕ ਕਰਮ ਕਰੋ, ਅਰਦਾਸ ਵਿੱਚ ਜੁੜੋ ਕਿ ਸੱਚੇ ਪਾਤਸ਼ਾਹ ਮੇਰੇ ਵਰਗੇ ਨੂੰ ਆਪਣੀ ਸੇਵ ਚ ਲਾ ਲਿਆ। ਅੱਜ ਪੰਚਮ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਦੀ ਸੰਗਤ ਨੂੰ ਇਹ ਉਪਦੇਸ਼ ਦੇ ਰਹੇ ਨੇ ਕਿ ਪਹਿਲਾ ਜਿਹੜਾ ਹੈ ਤਮੋ ਗੁਣ ਦਾ ਤਿਆਗ ਕਰਨਾ, ਪਾਪ ਹਿੰਸਾ ਤੇ ਕ੍ਰੋਧ ਦਾ ਤਿਆਗ ਕਰਨਾ। ਦੂਸਰਾ ਰਜੋ ਗੁਣ। ਗੁਰੂ ਮਹਾਰਾਜ ਕਹਿੰਦੇ ਇਹਦੇ ਨਾਲ ਤੁਸੀਂ ਪਹਿਲਾਂ ਇਹ ਵੀ ਧਿਆਨ ਰੱਖਣਾ ਕਿ ਤਮੋ ਗੁਣੀ ਭੋਜਨ ਨਹੀਂ ਖਾਣਾ। ਜਿੱਥੇ ਹਿੰਸਾ ਤੇ ਕ੍ਰੋਧ ਦਾ ਤਿਆਗ ਕਰਨਾ ਉੱਥੇ ਬੇਹਾ ਖੱਟਾ ਚਟਪਟਾ ਇਹ ਖਾਣੇ ਨਹੀਂ ਖਾਣੇ। ਬਹੁਤਾ ਸੌਣਾ ਨਹੀਂ, ਪਰਾਈ ਨਿੰਦਿਆ ਨਹੀਂ ਕਰਨੀ, ਮੈਲਾ ਵੇਸ਼ ਨਹੀਂ ਪਾਉਣਾ, ਝੂਠ ਨਹੀਂ ਬੋਲਣਾ, ਕੁਸੰਗਤ ਨਹੀਂ ਕਰਨੀ। ਅੱਜ ਦੁਨੀਆ ਬਿਮਾਰ ਕਿਉਂ ਹੈ? ਜਿਹੜੇ ਪਹਿਲੇ ਭੋਜਨ ਸੀ ਪਿਆਰੇ, ਉਹਦਾ ਤੇ ਅੱਜ ਦਾ ਜਿਵੇਂ ਸਮਾਨ ਦਾ ਫਰਕ ਹੈ। ਆਮ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ। ਦਾਸ ਇੱਕ ਨਗਰ ਵਿੱਚ ਗਿਆ, 3 ਸਾਲ ਦਾ ਬੱਚਾ, ਦੋਵੇਂ ਗੁਰਦੇ ਫੇਲ ਨੇ। 10 ਮਹੀਨੇ ਦਾ ਬੱਚਾ ਹੈ, ਦੋਵੇਂ ਗੁਰਦੇ ਫੇਲ ਨੇ। ਹੈਰਾਨ ਹੋ ਜਾਈਦਾ। ਕਾਰਨ ਕੀ ਹੈ ਕਿ ਮਾਂ ਮਾਤਾ ਪਿਤਾ ਦਾ ਸਰੀਰ ਹੀ ਐਸਾ, ਪਹਿਲਾਂ ਤੋਂ ਦਵਾਈਆਂ ਸ਼ੁਰੂ ਹੋ ਜਾਂਦੀਆਂ ਨੇ। ਛੋਟੇ ਛੋਟੇ ਬੱਚਿਆਂ ਦੇ ਅੰਦਰ ਇੰਨਾ ਗੁੱਸਾ ਤੇ ਇੰਨਾ ਕ੍ਰੋਧ ਤੇ ਬਿਮਾਰੀਆਂ, ਉਹਨਾਂ ਦਾ ਖਾਣਾ ਸਹੀ ਹੋ ਗਿਆ। ਪਹਿਲਾਂ ਤਾਂ ਜਦੋਂ ਮਾਤਾ ਦੇ ਉਦਰ ਵਿੱਚ ਹੈ ਉਹਦਾ ਅਸਰ ਮਾਤਾ ਦਾ ਸਾਰਾ ਬੱਚੇ ਤੇ ਪੈਂਦਾ। ਆ ਪਿਛਲੇ ਸਾਲ ਦਾਸ ਲਖਨੌਰ ਸਾਹਿਬ ਗਿਆ ਸੀ ਤੇ ਉੱਥੇ ਇੱਕ ਮਹਾਂਪੁਰਸ਼ ਵਿਚਾਰ ਕਰ ਰਹੇ ਸਨ, ਕਹਿਣ ਲੱਗੇ ਜਿਸ ਵੇਲੇ ਅਸੀਂ ਇੱਕ ਜਗ੍ਹਾ ਕੀਰਤਨ ਕੀਤਾ ਕਿ ਮਾਵਾਂ ਦਾ ਫਰਜ਼ ਬੜਾ ਵੱਡਾ, ਮਾਵਾਂ ਦੀ ਬੜੀ ਜ਼ਿੰਮੇਵਾਰੀ ਹੈ, ਬੱਚੇ ਨੂੰ ਨੇਕ ਬਣਾ ਦੇਣ ਚਾਹੇ ਚੋਰ ਬਣਾ ਦੇਣ। ਤੇ ਕਹਿੰਦੇ ਕੀਰਤਨ ਤੋਂ ਬਾਅਦ ਕੁਛ ਬੀਬੀਆਂ ਮੇਰੇ ਕੋਲ ਆ ਗਈਆਂ, ਕਹਿਣ ਲੱਗੀਆਂ ਬਾਬਾ ਜੀ ਆ ਸਾਡੀ ਸਾਡੇ ਨਾਲ ਜਿਹੜੀ ਬੀਬੀ ਹੈ ਇਹ ਸਾਡੇ ਜਥੇ ਦੀ ਮੁਖੀ ਹੈ, ਬਹੁਤ ਬਾਣੀ ਪੜ੍ਹਦੀ ਹੈ। ਤੁਸੀਂ ਕਹਿੰਦੇ ਹੋ ਕਿ ਜੇ ਮਾਂ ਬਾਣੀ ਪੜ੍ਹੇਗੀ ਤੇ ਬੱਚਾ ਨੇਕ ਹੋਏਗਾ, ਤੇ ਇਹਦਾ ਬੱਚਾ ਰੋਜ਼ ਸਿਨੇਮੇ ਜਾਂਦਾ, ਕੋਈ ਫਿਲਮ ਨਹੀਂ ਛੱਡਦਾ। ਕਹਿਣ ਲੱਗੇ ਮਹਾਂਪੁਰਸ਼, ਕਹਿੰਦੇ ਸਾਡੇ ਸਾਹਮਣੇ ਸਵਾਲ ਆ ਗਿਆ, ਅਸੀਂ ਹੁਣੇ ਤੇ ਸਟੇਜ ਤੇ ਕਿਹਾ ਜਿਹੜੀ ਮਾਂ ਬਾਣੀ ਪੜੇਗੀ ਉਹਦਾ ਅਸਰ ਬੱਚੇ ਤੇ ਹੋਏਗਾ। ਉਹ ਬੀਬੀਆਂ ਕਹਿਣ ਲੱਗੀਆਂ ਵੀ ਇਹ ਬੀਬੀ ਬਾਣੀ ਬਹੁਤ ਪੜ੍ਹਦੀ ਹੈ ਤੇ ਇਹਦਾ ਬੱਚਾ ਤਾਂ ਕੋਈ ਫਿਲਮ ਨਹੀਂ ਛੱਡਦਾ। ਮਹਾਂਪੁਰਸ਼ ਕਹਿੰਦੇ ਸਾਨੂੰ ਵਿਚਾਰ ਆਈ, ਅਸੀਂ ਪੁੱਛਿਆ ਵੀ ਬੀਬੀ ਤੂੰ ਦੱਸ ਜਦੋਂ ਇਸ ਬੱਚੇ ਦਾ ਜਨਮ ਹੋਣਾ ਸੀ ਉਸ ਵੇਲੇ ਤੂੰ ਕੀ ਕਰਦੀ ਸੀ? ਅਜੇ ਕਹਿੰਦੇ ਬੀਬੀ ਤਾਂ ਬੋਲੀ ਨਹੀਂ, ਦੂਜੀਆਂ ਕਹਿਣ ਲੱਗੀਆਂ ਉਦੋਂ ਇਹ ਕੋਈ ਫਿਲਮ ਨਹੀਂ ਸੀ ਛੱਡਦੀ। ਬਾਅਦ ਵਿੱਚ ਅੰਮ੍ਰਿਤ ਛਕਿਆ, ਕਹਿੰਦੇ ਅੰਮ੍ਰਿਤ ਛਕੇ ਨੂੰ ਥੋੜਾ, ਕਹਿ ਲੱਗੇ ਫਿਰ ਤਾਂ ਮੈਨੂੰ ਪੁੱਛਣ ਦੀ ਲੋੜ ਹੀ ਨਹੀਂ ਸੀ। ਉਸ ਵੇਲੇ ਕਹਿੰਦੇ ਇਹ ਨਹੀਂ ਸੀ ਕੋਈ ਛੱਡਦੀ ਤੇ ਹੁਣ ਬੱਚਾ ਕੋਈ ਨਹੀਂ ਫਿਲਮ ਛੱਡਦਾ। ਬੜਾ ਅਸਰ ਪੈਂਦਾ ਹਰ ਚੀਜ਼ ਦਾ, ਦੋ ਜੋ ਮਾਂ ਦੇਖਦੀ ਹੈ, ਸੁਣਦੀ ਹੈ, ਬੋਲਦੀ ਹੈ, ਖਾਂਦੀ ਹੈ। ਔਰ ਅੱਜ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਸਰੀਰ ਬਿਮਾਰ ਤੇ ਰੋਗੀ ਤੇ ਕਮਜ਼ੋਰ ਨੇ, ਟੌਫੀਆਂ ਬੱਚੇ ਖਾਂਦੇ ਹੈ, ਚੌਕਲੇਟ ਖਾਂਦੇ ਹੈ, ਆਈਸਕ੍ਰੀਮ ਖਾਂਦੇ ਹੈ, ਠੰਡਾ ਪਾਣੀ ਪੀਂਦੇ ਹੈ, ਉਧਰੋਂ ਦੂਜੀਆਂ ਗਰਮ ਚੀਜ਼ਾਂ ਉਧਰੋਂ, ਇੱਕ ਸਾਰੀਆਂ ਖੁਰਾਕਾਂ ਜਿਹੜੀਆਂ ਹਨ ਮਾੜੀਆਂ। ਅਜੇ ਜਿਹੜਾ 30-40 ਸਾਲ ਦੀ ਉਮਰ ਹੈ ਉਹ ਤੇ ਦੇਰ ਨਾਲ ਬਿਮਾਰ ਹੋਏਗਾ, ਬੱਚਾ ਤਾਂ ਅਜੇ ਫੁੱਲ ਹੈ ਬਿਲਕੁਲ, ਇੱਕ ਛੋਟਾ ਫੁੱਲ। ਹੁਣ ਤੇ 1% ਚੀਜ਼ ਨੇ ਵੀ ਅਸਰ ਕਰਨਾ, ਫੁੱਲ ਹੈ ਅਜੇ। ਲੀਵ ਵਿੱਚ ਗਰਮੀ ਵੱਧ ਜਾਂਦੀ ਹੈ ਇਹੋ ਜਿਹੇ ਖਾਣੇ ਖਾਣ ਨਾਲ, ਚਟਪਟੇ ਖਾਣੇ ਖਾਣ ਨਾਲ, ਮਸਾਲੇਦਾਰ ਖਾਣੇ ਖਾਣ ਨਾਲ। ਬੇਨਤੀ ਕਰਾਂ ਜਿੰਨੇ ਵੀ ਤੁਸੀਂ ਬੈਠੇ ਹੋ ਜਾਂ ਹੋਰ ਪ੍ਰੇਮੀ ਸੁਣ ਰਹੇ ਨੇ, ਇਹ ਨਾ ਦੇਖੋ ਕਿ ਅਸੀਂ ਬੱਚੇ ਨੂੰ 5-10 ਰੁਪਏ ਦੇ ਰਿਹਾ, ਰੋਂਦਾ ਚੁੱਪ ਕਰ ਜਾਏਗਾ ਸਕੂਲੇ ਜਾ ਕੇ, ਕੋਈ ਨੀ ਫੇਰ ਕੀ 5-10 ਰੁਪਏ ਦੇਣਾ, 5-10 ਰੁਪਏ ਦੀ ਗੱਲ ਨਹੀਂ, ਉਹਦਾ ਸਰੀਰ ਉਹਦੀ ਜ਼ਿੰਦਗੀ ਖਰਾਬ ਹੋ ਰਹੀ ਹੈ। ਉਹਨਾਂ ਨੂੰ ਚੰਗੇ ਖਾਣ ਚੰਗਾ ਭੋਜਨ ਦਿਓ ਬੱਚਿਆਂ ਨੂੰ। ਜੋ ਉਪਦੇਸ਼ ਗੁਰੂ ਦਾ ਚਾਹੇ ਗੁਰੂ ਨਾਨਕ ਸਾਹਿਬ ਦੇ ਸਮੇਂ ਹੈ, ਚਾਹੇ ਦਸਮ ਪਾਤਸ਼ਾਹ ਦੇ ਸਮੇਂ, ਔਰ ਜੋ ਅੱਜ ਗੁਰਬਾਣੀ ਵਿੱਚ, ਯੁੱਗਾਂ ਦੇ ਯੁੱਗ ਲੰਘ ਜਾਣ, ਇਸ ਉਪਦੇਸ਼ ਦੀ ਸੰਸਾਰ ਨੂੰ ਲੋੜ ਰਹੇਗੀ ਪਿਆਰਿਓ, ਚਾਹੇ ਸਾਇੰਸ ਕਿੰਨੀ ਤਰੱਕੀ ਕਰ ਲਵੇ। ਗੁਰੂ ਗ੍ਰੰਥ ਸਾਹਿਬ ਅੱਜ ਇੱਕ ਜਗ੍ਹਾ ਫਰਮਾਨ ਕਰ ਦਿੰਦੇ, ਪ੍ਰਮਾਣੋ ਪਰਜੰਤ ਕਾਸੈ ਦੀਪ ਲੋਸੇ ਖੰਡਣਾ, ਗਾਛੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਤੇ। ਦੇਖੋ ਇਹ ਮਨੁੱਖ ਇੰਨੀ ਤਰੱਕੀ ਕਰ ਲਵੇ, ਗਾਛੇਣ ਨੈਣ ਭਰੇਣ, ਇੱਕ ਅੱਖ ਦੇ ਫਲਕਾਰੇ ਧਰਤੀ ਤੋਂ ਆਕਾਸ਼ ਤੇ ਆਕਾਸ਼ ਤੋਂ ਧਰਤੀ ਤੇ ਆ ਜਾਵੇ, ਨਾਨਕ ਬਿਨਾ ਸਾਧੂ ਨਾ ਸਿੱਧ ਤੇ। ਕੋਈ ਨਾ ਕਹਿਣਗੇ ਸਾਧੂਆਂ ਦੀ ਲੋੜ ਨਹੀਂ, ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੋਹ ਲਾ ਦਿੱਤੀ ਹੈ ਸੰਤ ਜਪਾਵੈ ਨਾਮ, ਨਾਮ ਤੇ ਗੁਰਮੁਖਾਂ ਨੇ ਜਪਾਉਣਾ, ਸਾਧੂਆਂ ਨੇ ਜਪਾਉਣਾ ਪਿਆਰਿਓ, ਉਹਨਾਂ ਗੁਰਮੁਖਾਂ ਨੇ ਗੁਰੂ ਨਾਲ ਜੋੜਨਾ ਹੈ, ਉਹਨਾਂ ਨਾਮ ਜਪਾਉਣਾ ਜਿੱਥੇ ਜਾਣਾ ਲੋੜ ਹੈ। ਜੋ ਸਤਿਗੁਰੂ ਦਾ ਉਪਦੇਸ਼ ਹੈ ਉਹ ਕੇਵਲ ਉਸ ਵੇਲੇ ਹੀ ਨਹੀਂ, ਸੰਸਾਰ ਨੂੰ ਸਦਾ ਹੀ, ਅੱਜ ਵੀ। ਹੁਣ ਪੰਚਮ ਪਾਤਸ਼ਾਹ ਦਾ ਬਚਨ ਮਾਰ ਕਹਿੰਦੇ, ਇਹ ਤਮੋ ਗੁਣੀ ਖਾਣੇ ਨਹੀਂ ਖਾਣੇ, ਬੇਹਾ ਖੱਟਾ ਚਟਪਟਾ। ਹੁਣ ਆ ਚਟਪਟੇ ਖਾਣੇ ਨਿਕਲ ਆਏ ਨਾ ਅੱਜ ਕੱਲ, ਬਾਕੀ ਛੱਡ ਬੈਠੇ ਆ। ਆ ਜਿਹੜਾ ਗੁਰੂ ਕੇ ਲੰਗਰ ਚ ਆਨੰਦ ਆਉਂਦਾ ਹੈ ਨਾ, ਦੇਖੋ ਭਾਵੇਂ ਦਾਲ ਪ੍ਰਸ਼ਾਦਾ ਹੀ ਹੋਵੇ, ਤੁਸੀਂ ਦੇਖੋ ਸਾਦਾ ਸਾਦਾ ਪਹਿਨਣਾ, ਸਾਦਾ ਖਾਣਾ। ਤੇ ਜਿਹੜੇ ਚਟਪਟੇ ਖਾਣੇ ਆ, ਇਹ ਤੇ ਬਿਮਾਰੀਆਂ ਦੇ ਘਰ, ਬਹੁਤ ਸਾਦੋ ਉਪਜੈ ਰੋਗ। ਜਿੰਨੇ ਸਵਾਦਲੇ ਭੋਜਨ ਕੋਈ ਖਾਏਗਾ ਉਹਨਾਂ ਰੋਗੀ ਹੋਏਗਾ। ਬਹੁਤਾ ਸੌਣਾ ਜਿਹੜਾ ਹੈ ਇਹ ਵੀ ਮਾੜਾ, ਜੇ ਬਿਲਕੁਲ ਨਹੀਂ ਸੌਂਦਾ ਇਹ ਵੀ ਗੱਲ ਨਹੀਂ। ਯਾਰ ਦੋਹਾਂ ਚੀਜ਼ਾਂ ਧਿਆਨ ਰੱਖਣਾ, ਸਰੀਰ ਨੂੰ ਆਰਾਮ ਵੀ ਦੇਣਾ, ਪਰ ਇਹ ਵੀ ਨਹੀਂ ਜਿਵੇਂ ਮਹਾਂਪੁਰਸ਼ ਸੁਣਾਇਆ ਕਰਦੇ ਕਿ ਇੱਕ ਰਾਜੇ ਨੇ, ਬਾਦਸ਼ਾਹ ਨੇ ਆਪਣੇ ਤਿੰਨਾਂ ਰਾਜਕੁਮਾਰਾਂ ਨੂੰ ਬੁਲਾਇਆ ਕਿ ਭਾਈ ਦੇਖੋ ਮੈਂ ਤੁਹਾਨੂੰ ਰਾਜਗੱਦੀ ਦੇਣੀ ਹੈ, ਆ ਇੱਕ ਘੋੜਾ ਲੈ ਲਓ ਤੇ ਤੀਰਥ ਦੀ ਯਾਤਰਾ ਕਰਕੇ ਉਹ ਇੰਨੇ ਸਮੇਂ ਤੁਸੀਂ ਵਾਪਸ ਆਉਣਾ। ਸ਼ਰਤ ਹੈ ਕਿ ਸਮੇਂ ਪੂਰੇ ਵਿੱਚ ਵਾਪਸ ਵੀ ਆਓ ਤੇ ਘੋੜਾ ਵੀ ਸਹੀ ਸਲਾਮ। ਇੱਕ ਨੂੰ ਤੇ ਕਾਹਲੀ ਸੀ, ਉਹਨੇ ਜਿਉਂ ਦੜਾਇਆ, ਨਾ ਦਾਣਾ ਨਾ ਪਾਣੀ ਨਾ ਆਰਾਮ, ਤੇ ਕੁਛ ਮੰਜਣਾ ਤੇ ਜਾ ਕੇ ਘੋੜਾ ਮਰ ਗਿਆ। ਇੱਕ ਘੋੜੇ ਨੂੰ ਪਾਲੀ ਗਿਆ, ਦਾਣਾ ਖਵਾਈ ਗਿਆ, ਨੌਕਰ ਡਾਹ ਦਿੱਤੇ, ਸਮਾਂ ਲੰਘਾ ਦਿੱਤਾ। ਜਿਹੜਾ ਸਿਆਣਾ ਸੀ ਉਹ ਸਫ਼ਰ ਸਾਰਾ ਦੇਖਿਆ, ਇੰਨੇ ਦਿਨਾਂ ਦਾ ਹੈ, ਰੋਜ਼ ਸਫ਼ਰ ਵੀ ਕਰਦਾ, ਘੋੜੇ ਨੂੰ ਆਰਾਮ ਵੀ ਦਵਾਉਂਦਾ, ਦਾਣਾ ਪਾਣੀ ਘਾਹ ਪਾਉਂਦਾ, ਸਹੀ ਸਲਾਮਤ ਘੋੜਾ ਵੀ ਲੈ ਆਇਆ ਤੇ ਤੀਰਥ ਯਾਤਰਾ ਵੀ ਕਰ ਆਇਆ। ਇਹ ਸਰੀਰ ਰੂਪੀ ਘੋੜਾ ਸਾਨੂੰ ਵਾਹਿਗੁਰੂ ਨੇ ਸਮਾਂ ਦਿੱਤਾ ਹੈ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਉਸ ਆਤਮ ਤੀਰਥ ਤੱਕ ਪਹੁੰਚਣ ਵਾਸਤੇ ਅਸੀਂ ਖਿਆਲ ਰੱਖਣਾ। ਨਾ ਤਾਂ ਭੁੱਖੇ ਰਹਿਣਾ, ਨਾ ਬਹੁਤਾ ਖਾਣਾ, ਤੇ ਨਾ ਇਹ ਹੈ ਵੀ 24 ਘੰਟੇ ਜਾਗਣਾ, ਤੇ ਨਾ ਇਹ ਹੈ ਵੀ ਸੁੱਤੇ ਹੀ ਰਹਿਣਾ। ਜਿੰਨੀ ਲੋੜ ਹੈ ਉਨਾ ਆਰਾਮ ਦਵਾਉਣਾ। ਬਹੁਤੇ ਸੌਣ ਦੇ ਨਾਲ ਉਮਰ ਵੀ ਕਰਦੀ ਹੈ, ਬਿਮਾਰੀਆਂ ਵੀ ਲੱਗਦੀਆਂ ਨੇ ਪਿਆਰੇ। ਪੰਚਮ ਪਾਤਸ਼ਾਹ ਕਹਿੰਦੇ, ਭਾਈ ਇਹ ਬੇਹੇ ਖਾਣੇ, ਖੱਟੇ ਤੇ ਚਟਪਟੇ ਇਹ ਨਹੀਂ ਖਾਣੇ। ਬਹੁਤਾ ਸੌਣਾ ਨਹੀਂ, ਪਰਾਈ ਨਿੰਦਿਆ ਨਹੀਂ ਕਰਨੀ, ਮੈਲਾ ਵੇਸ਼ ਨਹੀਂ ਪਾਉਣਾ, ਝੂਠ ਨਹੀਂ ਬੋਲਣਾ, ਤੇ ਇੱਕ ਸੰਗਤ ਜਿਹੜੀ ਹੈ ਇਹ ਨਹੀਂ ਕਰਨੀ, ਇਹ ਤੋਂ ਬਚਣਾ ਹੈ। ਜਿਹੜਾ ਬੇਹਾ ਖਾਂਦਾ, ਖੱਟਾ ਖਾਂਦਾ, ਚਟਪਟਾ ਖਾਂਦਾ, ਬਹੁਤਾ ਸੌਂਦਾ, ਪਰਾਈ ਨਿੰਦਿਆ ਕਰਦਾ, ਮੈਲਾ ਵੇਸ਼ ਪਾਉਂਦਾ, ਝੂਠ ਬੋਲਦਾ, ਕਸੰਗਤ ਕਰਦਾ, ਇਹ ਤਮੋ ਗੁਣੀ ਦਾ ਅਸਰ ਹੈ। ਅੱਗੇ ਹੈ ਰਜੋ ਗੁਣੀ। ਮਾਰ ਕਹਿੰਦੇ ਇਹਦਾ ਵੀ ਤਿਆਗ ਕਰੋ ਰਜੋ ਗੁਣ ਦਾ। ਰਜੋ ਗੁਣ ਦੇ ਵਿੱਚ ਦੋ ਚੀਜ਼ਾਂ ਪੰਚਮ ਪਾਤਸ਼ਾਹ ਕਹਿੰਦੇ ਮੁੱਖ ਨੇ, ਇੱਕ ਹੈ ਲੋਭ, ਇੱਕ ਹੈ ਹੰਕਾਰ। ਹੁਣ ਦੋਵੇਂ ਚੀਜ਼ਾਂ ਮਾੜੀਆਂ ਨੇ, ਕਿਉਂਕਿ ਜਿਹੜਾ ਲੋਭ ਹੈ ਨਾ, ਜਿਵੇਂ ਕੁੱਕਰ ਹੈ ਉਹ ਮਾਲਕ ਦੇ ਘਰ ਦੀ ਰਾਖੀ ਕਰਦਾ, ਪਰ ਜੇ ਕੁੱਕਰ ਹਲਕਾ ਹੋ ਜਾਵੇ ਤੇ ਮਾਲਕ ਨੂੰ ਹੀ ਵੱਢਦਾ। ਇਸੇ ਤਰ੍ਹਾਂ ਜਿਸ ਨੂੰ ਲੋਭ ਦਾ ਹਲਕ ਹੋ ਗਿਆ ਉਹ ਕਿਸੇ ਦਾ ਵੀ ਸੱਕਾ ਨਹੀਂ ਪਿਆਰਿਆ। ਮਾਰ ਕਹਿੰਦੇ ਲੋਭ ਦਾ ਤਿਆਗ ਕਰੋ। ਦੂਸਰਾ ਹੈ ਹੰਕਾਰ, ਕੀਤੇ ਦਾ ਮਾਣ ਨਾ ਕਰੇ, ਹਮੇਸ਼ਾ ਭਉ ਤੇ ਭਾਉ ਵਿੱਚ ਰਹੇ। ਉਹ ਡਰੀਏ ਕਿਰਤਾਰ ਤੋਂ ਮਾਣ ਨਾ ਕਰੀਏ ਪਿਆਰੇ, ਡਰੀਏ ਕਿਰਤਾਰ ਤੋਂ ਮਾਣ ਨਾ ਕਰੀਏ ਪਿਆਰੇ, ਮਾਨ ਨਾ ਕਰੀਏ ਪਿਆਰੇ। सेवा करे, नाम जपे, बाणी पढ़े, परपकार दे कार्ज करे, उदा मान ना करे, पौ ते भाव विच रहे। क्योंकि जिन्ना चिर शरीर दे विच श्वास ने कोई पता नहीं, आखिरी श्वास ते भी बाजी लग सकती। एक महापुरुष दरिया ते इशनान करन जांदे, रस्ते विच एक वेशवा है, उदे कोल चिट्टे रंग दा कुत्ता है। ओ वेशवा कहिंदी, महापुरशो मेरा सवाल है तुहाडे ते कि तुहाडी दाढ़ी चंगी है कि मेरे कुत्ते दी पूछल चंगी है? रंग तुहाडी तुहाडी दाढ़ी दा भी चिट्टा है, मेरे कुत्ते दी पूछल चिट्टी, की फर्क है? ओ महात्मा चुप कर गए। फिर एक दिन मिली, यही सवाल किया, फिर मिली, यही सवाल किया। समा आया जिसले महापुरशा ने पंज पुत्र शरीर का त्याग करना सी, जेड़े उन्होंने सेवक सी उन्होंने कहन लगे, देखो भाई महात्मा किसी का आधार नहीं रखते, ठीक है उन्होंने मौज है, उस समय जवाब देन जा ना देन, कुछ समा हुंदा है उस वेले जवाब देंदे, कोई समा हुंदा है बाद च देंदे, ये उन्होंने मौज। कहिंदे एक बीबी का साडे वाल आधार है, उहदा असीं जवाब देना है, जाओ बुला के लियाओ। कहन लगे जी केड़ी बीबी? जा दस्या, कईयां ने ते शरदा ओही उड गई भी महापुरशां दा ध्यान किधर गया, महापुरशां दा ध्यान किधर गया। पर प्यारे हो, रब दे प्यारे जिहड़े ने, जिन्हों संसार भी मथे ना लावे उन्हें भी गल ना ला लेंदे। अपने प्यारे महापुरश जिसनों कोई सब तो माड़ा कहिंदा सी भी ये बहुत माड़ा, इन्हों नेड़े नहीं बिठाने बिठाना चाहिदा, उन्हें भी गल ना ला लेंदे, उन्हें भी गल ना लाउंदे। ना को मूर्ख ना को स्याणा, वरता सब तेरा पाना। भाई एको ही आत्मा है सारिआं दे विच, इह ते बार बार है, कोई चंगा है कोई माड़ा है, कोई अपना कोई बगाना है, सतपुरश तां एक नूं ही देखदे। ओ कईआं सेवकां दी शरदा उठ गई भी इह की बणिआ। खैर उस बीबी नूं बुलाया, महापुरश कहन लगे, बेटी तू साडे ते सवाल कीता सी, तेरा आधार है साडे वाल, अज साडे ते सवाल कर, अज बचन कर, असी जवाब देना। तू सानू पुछिया सी ना कि तुहाडी दाढ़ी ते मेरे कुत्ते दी पूछल च की फर्क है, कि तुहाडी दाढ़ी भी चिट्टी मेरे कुत्ते दी पूछल भी चिट्टी है, असी अज जवाब देना। कह लगी, महापुरश उस वेले जवाब क्यों ना दिता? कह लगे जे उस वेले असी जवाब देने दे साडे श्वास बाकी सन, असी नहीं सी दे सकते, हुण असी शरीर छड रहे हां, हुण जवाब दे सकने हां। ए तेरे कुत्ते दी पूछल ते एक पासे रही, ए लखां दाड़ियां नालों दाड़ी चंगी है, ए दरगाह विच जाके इहदा सत्कार होना है। क्यों? ए बेदाग चली है, ए दाड़ी बेदाग चली है, चरना ते डिग पे, महापुरशो मैनूं खिमा करो, आखरी श्वास ते भी बाजी लग सकदी है। पंचम पातशाह महाराज कहंदे, जिथे लोभ का त्याग करना उथे हंकार का भी त्याग करो, हंकार ना करो, किते दा मान ना करो। क्यों करदा? मैं ते मेरी करके, ਇਹਦੇ ਅੰਦਰ ਹੋਮੈ ਦਾ ਪੂਰਨ ਨਾਸ਼ ਨਹੀਂ ਹੋਇਆ, ਉਹਦੇ ਕਰਕੇ ਹੀ ਹੈ। ਇੱਕ ਹਉਮੈ ਹੈ, ਇੱਕ ਹੰਕਾਰ ਹੈ। ਮਹਾਂਪੁਰਸ਼ਾਂ ਨੂੰ ਸਬਜੈਕਟ ਦਿੱਤੇ ਜਾਂਦੇ ਸਮਾਗਮਾਂ ਤੇ, ਬਹੁਤ ਵੱਡੇ ਵੱਡੇ ਪ੍ਰੋਫੈਸਰ ਹਉਮੈ ਤੇ ਹੰਕਾਰ ਨੂੰ ਇੱਕੋ ਹੀ ਸਮਝਦੇ ਰਹੇ, ਪਰ ਜਦ ਮਹਾਂਪੁਰਸ਼ਾਂ ਨੇ 2 ਘੰਟੇ ਦੀਵਾਨ ਲਾਇਆ ਤੇ ਹੈਰਾਨ ਹੋ ਗਏ ਸਾਰੇ। ਦਾਸ ਬੇਨਤੀ ਕਰ ਰਿਹਾ ਵੀ ਕਾਰਨ ਕੀ ਹੈ? ਇਹ ਅੰਦਰੋਂ ਬਣਿਆ ਹੋਇਆ ਕੁਛ, ਮੈਂ ਤੇ ਮੇਰੀ ਦਾ ਤਿਆਗ ਨਹੀਂ ਇਹਦੇ ਅੰਦਰੋਂ ਕੀਤਾ ਇਹਨੇ। ਗੁਰੂ ਨਾਨਕ ਸਾਹਿਬ ਸਮੁੰਦਰ ਦੇ ਕੰਢੇ ਤੇ ਜਾਂਦੇ ਹੈ, ਉੱਥੇ ਇੱਕ ਪੀਰ ਹੈ ਮਖਦੂਮ, ਤੇ ਉਹ ਆਸਣ ਮਸੱਲਾ ਵਿਛਾ ਕੇ ਉੱਤੇ ਬਹਿ ਜਾਂਦਾ, ਰੇਤੇ ਤੇ ਐ ਚਲਾਉਂਦਾ ਗੱਡੀ ਵਾਂਗੂ, ਸਮੁੰਦਰ ਤੇ ਚਲਾਉਂਦਾ ਬੇੜੀ ਵਾਂਗੂ, ਬਸ ਫੁਰਨਾ ਕਰਦਾ ਚੱਲ ਪੈਂਦਾ। ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਤੇ ਇਹਦੇ ਮਨ ਵਿੱਚ ਆਇਆ ਵੀ ਹੁਣ ਗੱਲ ਬਣੀ, ਜਦੋਂ ਮੈਂ ਮਸੱਲਾ ਆਸਣ ਚਲਾਵਾਂਗਾ ਨਾ ਬੇੜੀ ਵਾਂਗੂ ਸਮੁੰਦਰ ਤੇ, ਤੇ ਗੁਰੂ ਨਾਨਕ ਸਾਹਿਬ ਵੀ ਸਮਝਣਗੇ ਵੀ ਹਾਂ ਕੋਈ ਹੈ ਵੱਡਾ ਪੀਰ, ਤੇ ਮੇਰੇ ਸੱਚੇ ਪਾਤਸ਼ਾਹ ਨੇ ਉੱਤੇ ਕਿਰਪਾ ਕਰਨੀ ਸੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੀਰ ਜੀ ਤੁਸੀਂ ਆ ਸਮੁੰਦਰ ਤੇ ਜਾਓ, ਤੇ ਅੱਗੇ ਇੱਕ ਜਗ੍ਹਾ ਹੈ ਉੱਥੇ 3 ਦਿਨ ਰਹਿ ਕੇ ਆਓ। ਇਹ ਬੈਠਾ ਆਸਣ ਤੇ ਮਸੱਲੇ ਤੇ, ਕੀਤਾ ਫੁਰਨਾ, ਚੱਲ ਪਿਆ ਬੇੜੀ ਵਾਂਗੂ, ਚੱਲਦਾ ਚੱਲਦਾ ਉੱਥੇ ਪਹੁੰਚ ਗਿਆ। ਸ਼ਾਮ ਪਈ ਤੇ 20 ਭਗਤ ਉਤਰੇ, ਇੱਕ ਇਹ ਸੀ 21 ਥਾਲ ਭੋਜਨ ਦੇ ਆਏ। ਸਵੇਰ ਹੋਈ ਤੇ ਉਹ ਭਗਤ ਚਲੇ ਗਏ, ਇਹ ਕੱਲਾ ਉੱਥੇ, ਤੇ ਨੇ ਕੀ ਦੇਖਿਆ ਕਿ ਬੇੜਾ ਜਹਾਜ਼ ਡੁੱਬ ਰਿਹਾ ਵਿੱਚ ਮੁਸਾਫਰ ਨੇ, ਤੇ ਨੇ ਕਿਹਾ ਵੀ ਅੱਲਾਹ ਤਾਲਾ ਬੇੜਾ ਨਹੀਂ ਡੁੱਬਣਾ ਚਾਹੀਦਾ, ਲਾਈ ਸ਼ਕਤੀ ਆਪਣੀ। ਉਹ ਬੇੜਾ ਜਿਸ ਵੇਲੇ ਡੁੱਬਦਾ ਬਚ ਗਿਆ ਤੇ ਆਪਣੇ ਆਪ ਨਾਲ ਕਹਿੰਦਾ, ਵਾਹ ਮਖਦੂਮ ਪੀਰ, ਤੂੰ ਤੇ ਡੁੱਬਦੇ ਬੇੜੇ ਵੀ ਬਚਾ ਸਕਣਾ, ਤੇਰੇ ਵਰਗਾ ਕੌਣ ਹੈ, ਤੇਰੇ ਵਰਗਾ ਕੌਣ ਹੈ। ਇਸੇ ਤਰ੍ਹਾਂ ਸ਼ਾਮ ਨੂੰ ਭਗਤ ਆਏ, ਥਾਲ ਉਤਰੇ, ਅਗਲਾ ਦਿਨ ਹੋਇਆ, ਭਗਤ ਚਲੇ ਗਏ। ਫਿਰ ਇਹਨੇ ਦੇਖਿਆ ਕਿ ਇੱਕ ਮੀਨਾਰ ਡਿੱਗ ਰਿਹਾ, ਕਹਿਣ ਲੱਗਾ ਡਿੱਗਣਾ ਨਹੀਂ ਚਾਹੀਦਾ, ਸ਼ਕਤੀ ਲਾਈ, ਰੋਕ ਲਿਆ, ਕਹਿਣ ਲੱਗਾ ਤੂੰ ਤੇ ਬੜਾ ਬਲੀ ਹੈ, ਅੱਜ ਸ਼ਾਮ ਨੂੰ ਜਦ ਭਗਤ ਆਏ ਤੇ ਕਿਸੇ ਵਾਸਤੇ ਵੀ ਖਾਣਾ ਨਹੀਂ ਉਤਰਿਆ, ਇੱਕ ਥਾਲ ਨਹੀਂ ਆਇਆ। ਭਗਤ ਕਹਿਣ ਲੱਗੇ, ਭਾਈ ਸਾਡੇ ਵਿੱਚ ਕੋਈ ਉਹ ਆ ਗਿਆ ਜਿਹਨੇ ਰੱਬ ਦੇ ਕੀਤੇ ਵਿੱਚ ਦਖਲ ਦਿੱਤਾ। ਆਸ ਵਿੱਚ ਸਾਰਿਆਂ ਨੂੰ ਪੁੱਛਿਆ, ਉਹਨਾਂ ਕਿਹਾ ਜੀ ਅਸੀਂ ਤਾਂ ਅਰਦਾਸ ਵਿੱਚ ਹੀ ਜੁੜੇ ਹਾਂ। ਉਹਨੂੰ ਪੁੱਛਿਆ ਤੂੰ, ਕਹਿਣ ਲੱਗਾ ਜੀ ਮੈਂ ਤੇ 2 ਕੰਮ ਬੜੇ ਵੱਡੇ ਕੀਤੇ ਆ, ਇੱਕ ਤਾਂ ਡੁੱਬਦਾ ਬੇੜਾ ਬਚਾਇਆ, ਇੱਕ ਮੀਨਾਰ ਡਿੱਗ ਰਿਹਾ ਸੀ ਉਹ ਬਚਾਇਆ। ਕਹਿਣ ਲੱਗੇ ਵੀ ਤੇਰੇ ਕਰਕੇ ਭੋਜਨ ਨਹੀਂ ਆਇਆ ਤੇ ਤੂੰ ਇੱਥੋਂ ਚਲਾ ਜਾ। ਭਗਤ ਇਹ ਕਹਿ ਕੇ ਸਵੇਰੇ ਚਲੇ ਗਏ, ਤੇ ਜਦੋਂ ਇਹ ਆਸਣ ਤੇ ਮਸੱਲੇ ਤੇ ਬੈਠਾ ਤੇ ਅੱਜ ਮਸੱਲਾ ਚੱਲਦਾ ਹੀ ਨਹੀਂ, 1 ਇੰਚ ਨਹੀਂ ਤੁਰਿਆ, ਸ਼ਕਤੀ ਸਾਰੀ ਖਤਮ ਹੋ ਗਈ, ਜਿਵੇਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ। ਸ਼ਾਮ ਪਈ ਤੇ ਉੱਥੇ ਕਹਿਣ ਲੱਗੇ, ਭਾਈ ਤੂੰ ਗਿਆ ਨਹੀਂ? ਕਹਿਣ ਲੱਗਾ ਕਿ ਮੈਂ ਤਾਂ ਬਿਲਕੁਲ ਖਾਲੀ ਹੋ ਗਿਆ। ਉਹ ਭਗਤ ਕਹਿਣ ਲੱਗੇ, ਹੁਣ ਤੂੰ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ, ਤੇਰਾ ਤਾਂ ਮਸੱਲਾ ਚੱਲੇਗਾ। ਇਸ ਮਖਦੂਮ ਪੀਰ ਨੇ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਇਹ ਮਸੱਲਾ, ਇਹ ਆਸਣ ਚੱਲ ਪਿਆ। ਜਿਸ ਵੇਲੇ ਇਹ ਚੱਲਿਆ ਤੇ ਚੱਲਦਾ ਚੱਲਦਾ ਕਿਨਾਰੇ ਲੱਗਾ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਿਆ ਤੇ ਮਹਾਰਾਜ ਕਹਿੰਦੇ, ਐ ਮਖਦੂਮ ਪੀਰ ਬੈਠ ਜਾ। ਬੈਠ ਗਿਆ ਕੋਲ ਤੇ ਉਸ ਵੇਲੇ ਮਖਦੂਮ ਪੀਰ ਦੇ ਨਾਲ ਵਿਚਾਰ ਹੋਈ। ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਉਚਾਰਨ ਕੀਤਾ ਉੱਥੇ, ਮਾਰ ਕਹਿੰਦੇ ਸੌ ਅਲਾਮੈ ਦਿਨ ਕਹਿ ਰਾਤੀ ਮਿਲ ਸਹੰਸ ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ। ਇਹ ਹੈਰਾਨ ਹੋ ਗਿਆ, ਕਹਿ ਲੱਗਾ ਮਹਾਰਾਜ ਜੀ ਮੈਂ ਤਾਂ ਡੁੱਬਦਾ ਬੇੜਾ ਬਚਾਇਆ, ਮੈਂ ਤਾਂ ਮੀਨਾਰ ਡਿੱਗਦਾ ਬਚਾਇਆ, ਮੈਂ ਤਾਂ ਪਰਉਪਕਾਰ ਕੀਤਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੀਰ ਤਾਂ ਹੀ ਤੂੰ ਖਾਲੀ ਹੋਇਆ ਜਿਹੜਾ ਤੂੰ ਕਹਿੰਦਾ ਮੈਂ ਬਚਾਇਆ। ਜੇ ਤੇਰੇ ਅੰਦਰ ਹੁੰਦਾ ਵੀ ਅੱਲਾ ਤਾਲਾ ਨੇ ਬਚਾਇਆ, ਉਹਦੀ ਕਿਰਪਾ ਨਾਲ ਇਹ ਜਹਾਜ਼ ਬਚਿਆ, ਸਭ ਕੁਛ ਹੋਇਆ, ਤੇ ਤੂੰ ਖਾਲੀ ਨਾ ਹੁੰਦਾ। ਐ ਮਖਦੂਮ ਪੀਰ, ਤੂੰ ਉਸ ਵਾਹਿਗੁਰੂ ਨਾਲ ਅੱਲਾ ਤਾਲਾ ਨਾਲ ਨਹੀਂ ਜੁੜਿਆ, ਤੇਰੇ ਅੰਦਰ ਮੈਂ ਤੇ ਮੇਰੀ ਹੈ। ਜੇ ਤੂੰ ਉਸ ਅੱਲਾ ਤਾਲਾ ਨਾਲ ਜੁੜਿਆ ਹੁੰਦਾ, ਤੇਰੇ ਅੰਦਰ ਹੁੰਦਾ ਕਿ ਇਹ ਕਿਰਪਾ ਅੱਲਾ ਤਾਲਾ ਨੇ ਕੀਤੀ ਹੈ, ਇਹ ਜਹਾਜ਼ ਉਸਨੇ ਬਚਾਇਆ ਹੈ, ਮੁਸਾਫਰ ਉਸਨੇ ਬਚਾਇਆ, ਪਰ ਤੇਰੇ ਅੰਦਰ ਮੈਂ ਬਚਾਉਣ ਵਾਲਾ, ਇਸ ਕਰਕੇ ਤੂੰ ਖਾਲੀ ਹੋਇਆ। ਉਸ ਵੇਲੇ ਕਹਿਣ ਲੱਗਾ ਮੈਂ ਕੀ ਕਰਾਂ। ਕਹਿਣ ਲੱਗੇ ਜਾ ਬਾਬਾ ਫਰੀਦ ਨੂੰ ਮਿਲ, ਤੈਨੂੰ ਉਹ ਦੱਸਣਗੇ। ਇਹ ਮਖਦੂਮ ਪੀਰ ਚੱਲਦਾ ਚੱਲਦਾ ਸ਼ੇਖ ਬ੍ਰਹਮ ਬਾਬਾ ਫਰੀਦ ਕੋਲ ਪਹੁੰਚਿਆ ਤੇ ਜਾ ਕੇ ਬਾਬਾ ਫਰੀਦ ਜੀ ਨੂੰ ਕਹਿਣ ਲੱਗਾ ਵੀ ਮੈਨੂੰ ਤੇ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕੀਤਾ, ਸੌ ਲਾਮੈ ਦਿਨੈ ਕਹਿ ਰਾਤੀ ਮਿਨ ਸੰਸ ਸਿਰ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ। ਮੇਰੇ ਵਾਸਤੇ ਤੇ ਆਹ ਬਚਨ ਹੋ ਗਿਆ। ਆਹ ਕਹਿੰਦਾ ਹੰਸ ਮੋਤੀ ਚੁਗਣ ਨੂੰ ਆਇਆ, ਹੰਸ ਮੋਤੀ ਚੁਗਣ ਨੂੰ ਆਇਆ, ਆ ਕੇ ਪੈ ਗਿਆ ਕਰਨਾ ਤੇ ਮੋਤੀ ਚੁਗਣ ਨੂੰ ਆਇਆ, ਆ ਕੇ ਪੈ ਗਿਆ ਕਰਨਾ। ਮਖਦੂਮ ਪੀਰ ਕਹਿਣ ਲੱਗਾ ਬਾਬਾ ਫਰੀਦ ਜੀ ਨੂੰ, ਮਹਾਰਾਜ ਨੇ ਮੇਰੇ ਵਾਸਤੇ ਆਹ ਬਚਨ ਉਚਾਰਨ ਕੀਤੇ। ਸ਼ੇਖ ਬ੍ਰਹਮ ਬਾਬਾ ਫਰੀਦ ਜੀ ਕਹਿਣ ਲੱਗੇ ਮਖਦੂਮ ਪੀਰ ਜੀ, ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਇਹਦੀ ਵਿਚਾਰ ਕਰੋ। ਤੁਹਾਨੂੰ ਗੁਰੂ ਮਹਾਰਾਜ ਨੇ ਹੰਸ ਆਖਿਆ, ਗਿਰਜ ਨਹੀਂ ਆਖਿਆ। ਇੱਥੇ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਬੜਾ ਸੋਹਣਾ ਬਚਨ ਲਿਖਦੇ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਹਾਨੂੰ ਹੰਸ ਆਖਿਆ, ਗਿਰਜ ਨਹੀਂ ਆਖਿਆ। ਤੁਸੀਂ ਹੰਸ ਹੋ ਕੇ ਹੰਸ ਦੀ ਖੁਰਾਕ ਹੈ ਮਾਨਕ ਮੋਤੀ, ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਇਹ ਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਹੰਸ ਦੀ ਖੁਰਾਕ ਮਾਨਕ ਮੋਤੀ ਹੈ, ਤੇ ਜੇ ਹੰਸ ਸਰੋਵਰ ਛੱਡ ਕੇ ਤੇ ਕਰਾਂ ਤੇ ਜਾ ਕੇ ਬੈਠੇ ਤੇ ਉਹਦੇ ਵਾਸਤੇ ਚੰਗਾ। ਤੁਹਾਡਾ ਹਾਲ ਇਹ ਹੈ, ਤੁਸੀਂ ਨਾਮ ਨੂੰ ਛੱਡ ਕੇ, ਪਰਮੇਸ਼ਰ ਦੀ ਸਿਫਤਸਲਾਹ ਨੂੰ ਛੱਡ ਕੇ ਤੁਸੀਂ ਰਿੱਧੀਆਂ ਸਿੱਧੀਆਂ ਵਿੱਚ ਪੈ ਗਏ, ਤੁਸੀਂ ਸ਼ਕਤੀਆਂ ਦਿਖਾਲਣ ਲੱਗ ਪਏ, ਇਸ ਕਰਕੇ ਤੁਸੀਂ ਭੁੱਲ ਗਏ। उस वेले मखदूम पीर कहंदा मैं तो समझ नहीं सकिया। बाबा फरीद जी नूं कहन लगा मेरे ते किरपा करो, ते बाबा फरीद जी कह लगे ओ प्यारिया ऐ मखदूम पीर मैं तेरे ते किरपा नहीं कर सकदा, किरपा गुरु नानक साहब ने करनी। गुरु नानक साहब ने भी मेरे ते भी किरपा गुरु नानक साहब ने कीती है। कहंदे हुण की करा, कहंदे तू गुरु नानक साहब दा ध्यान करके याद कर, हर वेले याद करदा है। ते जदो सच्चे पातशाह मक्के नूं गए ने ना उस वेले ते किरपा कीती है, नहीं ते मैं मेरी च फसिया सी, शक्तियां दिखाउंदा सी, मैं मेरी करके ही यह सब कुछ है। साहब कहंदे होमै नावै नाल विरोध है, दोए ना वसै इक ठाए। कहंदे भाई जिथे होमै उथे नाम नहीं, जिथे नाम उथे होमै नहीं। महापुरुष बड़े सरल बचना नाल आपां नूं समझाउंदे, एक साखी राही एक खूह दा पानी बदबोदार हो गया। देखिया नगर वालियां दे पानी विच बदबू आ रही है, कहन लगे पानी कढ दो। बाल्टियां भर भर के लग गए, सारे पानी कढ दिता, बदबू खत्म नहीं हुई। फिर पानी भर गया, फिर बदबू है, फिर पानी कढ़िया पर पानी उसी तरह माड़ा गंदा है, बदबू आ रही है। एक महात्मा आए जां सियाने पुरश आए, कह लगे भाई तुसीं की कर रहे हो? कहिंदे जी खूह दा पानी बदबू आ रही है, बड़ा पानी कढ़िया पर बदबू नहीं जांदी। जिस वेले उन्हां देखिया कहिण लगे ओ प्यारे ओ आ खूह दे विच ते मरी हुई बिल्ली पई है, तुसीं पानी कढ़न दी बजाए मरी हुई बिल्ली कढ दो, पानी आपे ही साफ हो जाएगा। जद मरी हुई बिल्ली कढ दित्ती, थोड़ा जा पढ़ नहीं कढ़िया पानी साफ। महापुरशां दा बचन है, अपने प्यारे महापुरशां दा बचन के होमै रूपी बिल्ली भाई अंदर मरी हुई है, बदबो पा होमै रूपी बिल्ली अंदर ओदी बदबो है, मैं ते मेरी है। जेड़ा रूहानी मार्ग है ये कुछ बनदा नहीं, यह है अपने आप नूं मिटाउण दा। आप गवाए सेवा करे तां कुछ पाए मान। गुरु नानक साहिब नूं साह सिर्फ मिले सी ते उन्हें दो बचन कीते सी सवाल, महाराज आद फकीरी की है तंत फकीरी की है? गुरु नानक साहिब कहिंदे साह सिर्फ आद फकीरी है फना अस्त, अपने आप नूं मिटाउणा ते कीते दा मान रखण। अंत फकीरी बाकास इत्थे वाहिगुरु आप ही है, पर वाहिगुरु आप ही नजर तां आएगा जे अपने आप नूं मिटाएगा। ते जे अपने आप नूं मिटाया ही नहीं, अपने अंदरले नूं मारिया ही नहीं, होमै दा नाश होया ही नहीं ते गल्लां बातां नाल नहीं, गल्लां बातां नाल नहीं। महापुरशां दा वचन है प्रेमियो, अभ्यास करो, वचना नूं कमाओ, अपने आप नूं रोज देखो किथे खड़े आ। जीवन लंघदा जांदा, सालां दे साल लंघदे जांदे, जे तरक्की नहीं हो रही कोई कारण है। अज पंचम पातशाह महाराज सुल्तानपुर दी संगत नूं उपदेश दे रहे ने प्रेमियो, तुसी तमो गुण दा त्याग करना है, भाव हिंसा ते क्रोध, फिर रजो गुण दा त्याग लोभ ते हंकार दा, ये त्याग करो तुसी। सतगुरु सच्चे पातशाह कहन लगे तुसी सतो गुण धारण करो, मिठा बोलना, निव चलना। हुण निव चलना किवें हुंदा है? अंदरों मन करके नहीं। दास बेनती कर रहा सी ना अरदास विच, आपां कहिंदे गुरसिखां दा मन नीवा मत उची। जिथे असी तन करके नीवे होना उथे मन करके भी अंदरों भी नीवे होना। गुरसिख हमेशा अंदरों बारों एक हुंदा है प्यारे, अंदरों बारों एक, जिहड़ा गुरु का सिख है। पंचम पातशाह कहिंदे तुसी मिठा बोलना, निव चलना, इस्त्री दा सत्कार करना। देखो ये बचन उस वेले दे, गुरु नानक साहिब महाराज ने संसार त्याग के बचन किया, सो क्यों मंदा आखिया जित जमै रह जान। ਅਮਰੀਕਾ ਦਾ ਇੱਕ ਰਾਸ਼ਟਰਪਤੀ ਹੋਇਆ ਲਿੰਕਨ, ਤੇ ਉਹ ਤੁਰਿਆ ਜਾ ਰਿਹਾ ਸੀ। ਉਹਨੇ ਦੇਖਿਆ ਬਾਜ਼ਾਰ ਲੱਗਾ ਹੋਇਆ, ਦੂਸਰੇ ਦੇਸ਼ ਬਗਾਨੇ ਦੇਸ਼ ਦੀਆਂ ਔਰਤਾਂ ਬੀਬੀਆਂ ਉਹਨਾਂ ਦੀ ਖਰੀਦ ਹੋ ਰਹੀ ਹੈ। ਕੋਈ ਉਹਨਾਂ ਨੂੰ ਵਿਚਾਰੀਆਂ ਨੂੰ ਭਜਾ ਕੇ ਦੇਖ ਰਿਹਾ, ਕੋਈ ਉਹਨਾਂ ਨੂੰ ਭਾਰ ਚੁਕਾ ਕੇ ਦੇਖ ਰਿਹਾ, ਕੋਈ ਉਹਨਾਂ ਨੂੰ ਟੋ ਟੋ ਕੇ ਦੇਖ ਰਿਹਾ। ਇਸ ਲਿੰਕਨ ਦਾ ਦਿਲ ਪਗੜਿਆ, ਇਸ ਨੇ ਕਿਹਾ ਹੇ ਗੋਡ, ਹੇ ਪਰਮੇਸ਼ਰ, ਹੇ ਵਾਹਿਗੁਰੂ, ਜੇ ਕਿਤੇ ਤੁਸੀਂ ਮੈਨੂੰ ਸ਼ਕਤੀ ਦਿਓ, ਮੇਰੇ ਹੱਥ ਤਾਕਤ ਆਵੇ, ਸਭ ਤੋਂ ਮੈਂ ਪਹਿਲਾਂ ਇਹ ਕੰਮ ਕਰਾਂਗਾ, ਇਹਨਾਂ ਨੂੰ ਆਜ਼ਾਦ ਕਰਾਂਗਾ। ਸਮਾਂ ਆਇਆ, ਵਾਹਿਗੁਰੂ ਨੇ ਬੜੇ ਨੇੜੇ ਹੋ ਕੇ ਸੁਣੀ, ਵਾਹਿਗੁਰੂ ਦੂਰ ਨਹੀਂ, ਅਸੀਂ ਦੂਰ ਹਾਂ ਪਿਆਰੇ, ਉਹ ਤੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਆ ਇੱਕ ਪ੍ਰੇਮੀ ਇੱਥੇ ਨਵੇਂ ਸ਼ਹਿਰ ਦੇ ਲਾਗੇ, ਕਹਿਣ ਲੱਗਾ ਮੈਨੂੰ ਖਿਆਲ ਆਇਆ, ਕੁਝ ਸਾਲਾਂ ਦੀ ਗੱਲ ਅਸੀਂ ਕੀਰਤਨ ਕਰਾਂਗੇ, ਕਹਿੰਦਾ ਮੈਨੂੰ ਖਿਆਲ ਆਇਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਕਿਤੇ ਮੇਰੇ ਕੋਲ ਬੱਸ ਹੋਵੇ ਤੇ ਮੈਂ ਵੀ ਸੰਗਤ ਲੈ ਕੇ ਜਾਇਆ ਕਰਾਂ। ਕਹਿੰਦੇ ਆਪੇ ਹੀ ਮੈਂ ਮਨ ਨੂੰ ਕਿਹਾ ਮੂਰਖਾ ਸਾਈਕਲ ਜੋਗੇ ਤੇਰੇ ਕੋਲ ਪੈਸੇ ਨਹੀਂ ਤੇ ਮੰਗਦਾ ਬੱਸ, ਬੱਸ ਦੇ ਸੁਪਨੇ ਲੈਣਾ। ਪਰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇੰਨਾ ਨੇੜੇ ਹੋ ਕੇ ਸੁਣਿਆ, ਸਵੇਰ ਦੀ ਗੱਲ ਮੇਰੇ ਬੈਠਿਆਂ ਫੁਰਨਾ ਆ ਰਿਹਾ, ਸ਼ਾਮ ਨੂੰ ਮਿੱਤਰ ਦਾ ਫੋਨ ਆਇਆ ਉਹ ਇੱਕ ਬੱਸ ਬੜੀ ਸਸਤੀ ਮਿਲ ਰਹੀ ਹੈ ਅੱਧੇ ਰੇਟ ਤੇ ਲੈ ਲੈ। ਮੈਂ ਕਿਹਾ ਮੇਰੇ ਕੋਲ ਤੇ ਪੈਸੇ ਨਹੀਂ। ਕਹਿੰਦਾ ਪੈਸੇ ਮੈਂ ਦੇ ਦਿਆਂਗਾ, ਫੇਰ ਦੇ ਦੀ ਆ ਤੇ ਜਾ। ਕਹਿੰਦਾ ਮੈਂ ਗਿਆ, ਪੈਸੇ ਉਹਨੇ ਦੇਤੇ, ਮੈਂ ਬੱਸ ਲੈ ਕੇ ਘਰ ਆ ਗਿਆ। ਅੱਜ ਮੈਂ ਬੱਸਾਂ ਵਾਲਾ ਬਣਿਆ ਹੋਇਆ, ਇੱਕ ਤੋਂ ਦੋ, ਦੋ ਤੋਂ ਚਾਰ। ਦੇਖੋ ਜੁੜੀਏ ਤੇ ਸੀ ਉਹਦੇ ਨਾਲ। ਲਿੰਕਨ ਦੀ ਮਾਲਕ ਨੇ ਸੁਣੀ, ਸਭ ਤੋਂ ਪਹਿਲਾ ਕੰਮ ਲਿੰਕਨ ਨੇ ਕੀ ਕੀਤਾ ਕਿ ਉਹਨਾਂ ਨੂੰ ਆਜ਼ਾਦ ਕਰ ਦਿੱਤਾ। ਰੌਲਾ ਪੈ ਗਿਆ, ਕਹਿੰਦੇ ਹੋ ਇਹ ਮੋਚੀ ਦਾ ਲੜਕਾ ਉਹੀ ਕੰਮ ਕੀਤਾ ਇਹਨੇ, ਅਸੀਂ ਇਹਨਾਂ ਕੋਲ ਕੰਮ ਲੈਂਦੇ ਸੀ ਗੁਲਾਮਾਂ ਤੋਂ। ਵੇਖੋ ਧੀਰ ਜੋ ਦੀ, ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਇਹਨਾਂ ਨੇ ਕੀ ਕਿਹਾ, ਕਹਿ ਲਗਾ ਹਾਂ ਮੇਰਾ ਪਿਤਾ ਮੋਚੀ ਸੀ, ਮੇਰਾ ਪਿਤਾ ਦੂਸਰਿਆਂ ਦੇ ਜੋੜੇ ਗਣਦਾ ਸੀ, ਪਰ ਮੇਰਾ ਪਿਤਾ ਮੇਰੇ ਨਾਲੋਂ ਚੰਗਾ ਸੀ। ਮੇਰਾ ਪਿਤਾ ਜਿਹੜਾ ਜੋੜਾ ਬਣਾ ਦਿੰਦਾ ਸੀ, ਜੇ 6 ਮਹੀਨੇ ਦੀ ਗਰੰਟੀ ਦਿੰਦਾ ਸੀ ਤੇ ਉਹ ਸਾਲ ਚੱਲਦਾ ਸੀ, ਉਹ ਬੜਾ ਦੇਖ ਸੀ, ਉਹ ਕਮਾਈ ਕਰ। ਦੇਖੋ ਲਿੰਕਨ ਨੇ ਇਹ ਕੀਤਾ, ਪਰ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਪਿਆਰਿਓ ਇਹ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ। ਕਿਤੇ ਦੋ ਘੋੜਿਆਂ ਤੋਂ ਵਿਕਦੇ ਮੇਰੇ ਗੁਰੂ ਨਾਨਕ ਸਾਹਿਬ, ਇਹ ਗੁਲਾਮਾਂ ਨੂੰ ਯਾਦ ਕਰੋ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਸੋ ਕਿਉਂ ਮੰਦਾ ਆਖਿਆ ਜਿੱਤ ਜੰਮੈ ਰਾਜਾਨ। ਅੱਜ ਪੰਚਮ ਪਾਤਸ਼ਾਹ ਮਹਾਰਾਜ ਕਹਿ ਰਹੇ ਸੁਲਤਾਨਪੁਰ ਦੀ ਸੰਗਤ ਨੂੰ ਇਸਤਰੀ ਦਾ ਸਤਿਕਾਰ ਕਰਨਾ, ਅੱਜ ਵੱਡ ਤੇ ਰੌਲਾ ਪਿਆ ਨਾ, ਭਰੂਣ ਹੱਤਿਆ ਨਾ ਕਰੋ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਦੋਂ ਅਸੀਂ ਅੰਮ੍ਰਿਤ ਛਕਨੇ ਆ ਤੇ ਪੰਜ ਪਿਆਰੇ ਸਾਨੂੰ ਹੁਕਮ ਕਰਦੇ ਆ ਕਿ ਜਿਹੜਾ ਵੀ ਇਹ ਕਰਮ ਕਰਦਾ ਨਾ, ਭਾਵ ਐਸੇ ਕਰਮ ਕਰਦਾ, ਉਹਦੇ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਕਰਨੀ, ਕੁੜੀ ਮਾਰ ਤੇ ਨੜੀ ਮਾਰ ਨਾਲ। ਦੇਖੋ ਪਹਿਲੇ ਸਮੇਂ ਜਦੋਂ ਬੱਚੀ ਦਾ ਜਨਮ ਹੁੰਦਾ ਸੀ ਉਦੋਂ ਮਾਰਦੇ ਸੀ, ਹੁਣ ਪਹਿਲਾਂ ਹੀ ਵਿਚਾਰੇ ਨੂੰ ਖਤਮ ਕਰ ਦੇਣ। ਕੁੜੀ ਮਾਰ ਤੇ ਨੜੀ ਮਾਰ ਦੇ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਕਰਨੀ। ਪੰਚਮ ਪਾਤਸ਼ਾਹ ਕਹਿੰਦੇ ਇਸਤਰੀ ਦਾ ਸਤਿਕਾਰ ਕਰਨਾ, ਆਪਣੀ ਵਡਿਆਈ ਨਹੀਂ ਚਾਹੁਣੀ। ਦੇਖੋ ਅੱਜ ਵੀ ਲੋੜ ਹੈ ਸਾਨੂੰ ਬਚਨਾਂ ਦੀ। ਮਨੁੱਖ ਚਾਹੁੰਦਾ, ਖੁਸ਼ ਹੁੰਦਾ ਦੂਸਰੇ ਦੀ ਨਿੰਦਿਆ ਸੁਣ ਕੇ, ਆਪਣੀ ਉਸਤਤ ਸੁਣ ਕੇ। ਜਦੋਂ ਇਹਨੂੰ ਕੋਈ ਕਹਿ ਦੇ ਤੁਹਾਨੂੰ ਬੜਾ ਚੰਗਾ ਕਹਿੰਦੇ ਸੀ, ਗੱਲ ਮੁੱਕੀ, ਬਾਰ ਬਾਰ ਪੁੱਛੇਗਾ ਕੀ ਕਹਿੰਦੇ ਸੀ, ਤੇ ਜੇ ਕਹਿ ਦੇ ਤੁਹਾਨੂੰ ਬੜਾ ਮਾੜਾ ਕਹਿੰਦੇ ਸੀ, ਫਿਰ ਗੁੱਸਾ ਆਉਂਦਾ, ਫਿਰ ਨਹੀਂ ਕਹਿੰਦਾ ਵੀ ਬਾਰ ਬਾਰ ਦੱਸੋ ਸਟੇਜਾਂ ਤੇ ਦੱਸੋ ਮੇਰੇ ਬਾਰੇ ਵੀ ਉਹ ਮਾੜਾ ਕਹਿੰਦੇ ਸੀ, ਸਵਾਹ ਹੈ ਨਾ। ਮੇਰੇ ਪੰਚਮ ਪਾਤਸ਼ਾਹ ਕਹਿੰਦੇ ਆਪਣੀ ਵਡਿਆਈ ਨਹੀਂ ਚਾਹੁਣੀ, ਉੱਜਲ ਬਸਤਰ ਪਹਿਨੇ, ਸਾਫ ਉੱਜਲ, ਇਹ ਨਹੀਂ ਵੀ ਬੜੇ ਮਹਿੰਗੇ ਭਾਉ, ਨਾ ਨਾ, ਸਾਫ ਬਸਤਰ ਪਹਿਨਣੇ। ਅੱਗੇ ਮਹਾਰਾਜ ਕਹਿੰਦੇ ਸਾਦਾ ਭੋਜਨ ਛਕਣਾ, ਸਵੱਛ ਭੋਜਨ ਛਕਣਾ, ਇਹ ਭਾਈ ਇਹ ਸ਼ਾਂਤ ਕੀ ਗੁਣ ਹਨ। ਹੁਣ ਆਪਾਂ ਨੂੰ ਪਤਾ ਕਿਵੇਂ ਲੱਗੇ, ਦਾਸ ਨੇ 2 ਘੰਟੇ ਜਿਹੜੀ ਬੇਨਤੀ ਕੀਤੀ ਹੈ ਇਹਦਾ ਨਿਚੋੜ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰੇਮੀਓ ਤੁਸੀਂ ਆਪਣੇ ਅੰਦਰ ਵਿਚਾਰ ਕਰਨੀ ਹੈ ਵੀ ਸਾਡੇ ਗੁਣ ਤਮੋ ਗੁਣ ਪ੍ਰਧਾਨ ਹੈ, ਰਜੋ ਗੁਣ ਪ੍ਰਧਾਨ ਹੈ ਕਿ ਸਤੋ ਗੁਣ ਪ੍ਰਧਾਨ ਹੈ। ਸਾਨੂੰ ਕਿਵੇਂ ਪਤਾ ਲੱਗੇ, ਤੇ ਪੰਚਮ ਪਾਤਸ਼ਾਹ ਕਹਿੰਦੇ ਜੇ ਤੁਸੀਂ ਭਜਨ ਵਿੱਚ ਨਾਮ ਵਿੱਚ ਬੈਠੇ ਹੋ ਨਾ ਸਿਮਰਨ ਵਿੱਚ ਬੈਠੇ ਹੋ ਜੇ ਤੁਹਾਡਾ ਮਨ ਬਿਲਕੁਲ ਨਹੀਂ ਲੱਗਦਾ ਟਿਕਦਾ ਹੀ ਨਹੀਂ ਤੇ ਸਮਝੋ ਕਿ ਤਮੋ ਗੁਣ ਜਿਹੜਾ ਹੈ ਉਹ ਪ੍ਰਧਾਨ ਹੈ ਪਿਆਰੇ ਜੇ ਬਿਲਕੁਲ ਨਹੀਂ ਲੱਗਦਾ ਭਾਵ ਤਾਮਸੀ ਗੁਣ ਜਾਣ ਜੇਕਰ ਮਨ ਕਦੇ ਲੱਗ ਗਿਆ ਕਦੇ ਨਾ ਲੱਗਾ ਤੇ ਫੇਰ ਰਾਜਸੀ ਗੁਣ ਪ੍ਰਧਾਨ ਹੈ ਜੇ ਤੁਹਾਡਾ ਮਨ ਇਕਾਗਰ ਹੋ ਗਿਆ ਮਨ ਜੁੜ ਗਿਆ ਹੁਣ ਐਸੀ ਬਿਰਤੀ ਆਖਾਂ ਜੀਵਾਂ ਵਿਸਰੈ ਮਰ ਜਾਓ ਸਮਝੋ ਕਿ ਸ਼ਾਂਤ ਕੀ ਗੁਣ ਜਿਹੜਾ ਹੈ ਉਹ ਹੁਣ ਪ੍ਰਧਾਨ ਹੈ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਤੁਹਾਨੂੰ ਭਾਈ ਉਪਦੇਸ਼ ਦਿੱਤਾ ਉਹ ਕਮਾਓ ਤੇ ਤਮੋ ਗੁਣ ਤੇ ਰਜੋ ਗੁਣ ਦਾ ਤਿਆਗ ਕਰਕੇ ਸ਼ਾਂਤਗੀ ਗੁਣ ਤੁਸੀਂ ਧਾਰਨ ਕਰੋ ਸਾਰਿਆਂ ਨੇ ਨਮਸਕਾਰ ਕੀਤੀ ਔਰ ਗੁਰੂ ਬਚਨਾਂ ਦੀ ਕਮਾਈ ਕੀਤੀ ਆਪ ਹੀ ਤਰੇ ਤੇ ਤਾਰਨ ਹਾਰੇ ਬਣ ਗਏ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ ਜਲ ਜਲ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਕਰਮ ਧਰਮ ਪਾਖੰਡ ਜੋ ਦਿਸ਼ੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕੁਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਸੋ ਆਓ ਸਾਧ ਸੰਗਤ ਜੀ ਹੁਣ ਸਮਾਂ ਆਜ਼ਾਦ ਨਹੀਂ ਦਿੰਦਾ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਜੋ ਅਗਲਾ ਐਤਵਾਰ ਆ ਰਿਹਾ 16 ਤਰੀਕ ਨੂੰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ 12 ਤਰੀਕ ਨੂੰ ਹੈ ਉਹ 16 ਤਰੀਕ ਐਤਵਾਰ ਨੂੰ ਇੱਥੇ ਸਥਾਨ ਤੇ ਮਨਾਇਆ ਜਾਏਗਾ ਸਾਰੀਆਂ ਸੰਗਤਾਂ ਨੇ ਆਪ ਅਤੇ ਹੋਰ ਸੰਗਤਾਂ ਨਾਲ ਲੈ ਕੇ ਆਉਣਾ 17 ਜੂਨ ਆਪਣੇ ਪਿਆਰੇ ਮਹਾਂਪੁਰਸ਼ਾਂ ਦਾ ਉਹ ਦਿਹਾੜਾ ਜਿਸ ਦਿਨ ਆਪ ਜੀਆਂ ਨੇ ਪੰਜ ਪੁੱਤਰ ਸ੍ਰੀ ਵੇ ਸੰਸਾਰ ਨੂੰ ਦਰਸ਼ਨ ਦਿੱਤੇ ਹਰ ਸਾਲ ਬੜੇ ਪਿਆਰ ਅਤੇ ਭਾਵਨਾ ਨਾਲ ਸੰਗਤਾਂ ਮਨਾਉਂਦੀਆਂ ਹਨ ਇਹ 10 ਵਜੇ ਤੋਂ ਸ਼ੁਰੂ ਹੋ ਜਾਣਾ ਪ੍ਰੋਗਰਾਮ ਦੋਵੇਂ ਦਿਨ ਆਪ ਜੀ ਨੂੰ ਬੇਨਤੀ ਹੈ 16 ਤਰੀਕ ਨੂੰ ਵੀ 17 ਤਰੀਕ ਭਾਈ ਜਸਵੰਤ ਸਿੰਘ ਜੀ ਬਾਅਦ ਸਾਰਾ ਦੱਸ ਦੇਣਗੇ। ਆਪ ਜੀ ਨੇ ਇੱਥੇ 10 ਵਜੇ ਤੱਕ ਪਹੁੰਚਣਾ। ਆਪਣੇ ਪਿਆਰੇ ਮਹਾਂਪੁਰਸ਼ਾਂ ਦਾ ਪਵਿੱਤਰ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੇ ਪਿਆਰ ਦੇ ਨਾਲ ਮਨਾਉਣਾ, ਉਹ 17 ਜੂਨ ਨੂੰ ਹੈ। ਹੋਰ ਖੁਸ਼ੀ ਦੀ ਗੱਲ ਹੈ ਕਿ ਮਹਾਂਪੁਰਸ਼ਾਂ ਦੇ ਵੱਡੇ ਸਪੁੱਤਰ ਭਾਜੀ ਮਨਜੀਤ ਸਿੰਘ ਜੀ, ਜੋ ਥੋੜੇ ਦਿਨ ਹੋਏ ਹਨ ਅਮਰੀਕਾ ਤੋਂ ਆਏ ਨੇ, ਇੰਗਲੈਂਡ ਤੋਂ ਦਾਸ ਨਾਲ ਫੋਨ ਤੇ ਗੱਲ ਹੋਈ। ਮੈਂ ਕਿਹਾ ਕਿ ਮੈਂ ਆ ਰਿਹਾ, ਕਹਿੰਦੇ ਅਸੀਂ ਫਿਰ ਉਹਨਾਂ ਚ ਰੁਕ ਜਾਂਦੇ ਹਾਂ, ਇੱਕ ਹਫਤਾ ਬਾਅਦ ਵਿੱਚ ਫਿਰ ਜਾਵਾਂਗੇ। ਸੋ ਮਹਾਂਪੁਰਸ਼ਾਂ ਦੇ ਪਰਿਵਾਰ ਦਾ, ਜਿੱਥੇ ਮਹਾਂਪੁਰਸ਼ਾਂ ਦਾ ਤੇ ਸਤਿਕਾਰ ਜੋ ਬੀਜੀ ਦਾ ਸਤਿਕਾਰ ਇਸ ਉਮਰ ਦੇ ਵਿੱਚ ਇਸ ਅਵਸਥਾ ਵਿੱਚ ਸਤਿਕਾਰਯੋਗ ਬੀਜੀ ਇੱਥੇ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ, ਉੱਥੇ ਮਹਾਂਪੁਰਸ਼ਾਂ ਦੇ ਸਾਰੇ ਪਰਿਵਾਰ ਦਾ ਸੰਗਤ ਦੇ ਅੰਦਰ ਬਹੁਤ ਸਤਿਕਾਰ ਹੈ। ਔਰ ਭਾਜੀ ਮਨਜੀਤ ਸਿੰਘ ਉਹ ਵੀ ਸੰਗਤਾਂ ਦੇ ਕੁਛ ਮਿੰਟ ਵਾਸਤੇ ਦਰਸ਼ਨ ਕਰਨਗੇ ਆਨੰਦ ਸਾਹਿਬ ਤੇ ਗੁਰਸਤੋਤ ਤੋਂ ਬਾਅਦ ਭਾਜੀ ਮਨਜੀਤ ਸਿੰਘ ਉਹਨਾਂ ਦੇ ਵਿਚਾਰ ਸਰਵਣ ਕਰਨੇ, ਫਿਰ ਅਰਦਾਸ ਹੋਏਗੀ। ਸੋ ਆਓ ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨੇ ਅਨੇਕਾਂ ਪੱਲਾਂ ਹੋਣਗੀਆਂ ਹੋਣਗੀਆਂ। ਦਾਸ ਹਮੇਸ਼ਾ ਬੇਨਤੀ ਕਰਦਾ, ਬਾਣੀ ਸਤਿਗੁਰ ਦੀ ਹੈ, ਬਚਨ ਪਿਆਰੇ ਮਹਾਂਪੁਰਸ਼ਾਂ ਦੇ ਨੇ, ਪੱਲਾਂ ਮੇਰੀਆਂ ਹਨ, ਖਿਮਾ ਕਰਨਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਨਾਮ वाहेगुरु जी का तन है, तन है, तन है गुरु नानक साहिब, तन है
वाहिगुरु 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 बोल।
ਸਾਰੀ ਸੰਗਤ ਬੈਠੀ ਰਵੇ। ਭਾਜੀ ਮਨਜੀਤ ਸਿੰਘ ਔਰ ਉਸਦੇ ਨਾਲ ਹੋਰ ਵੀ ਖੁਸ਼ੀ ਹੈ, ਬਾਬਾ ਸਤਰਾਮ ਸਿੰਘ ਜੀ ਅਟਵਾਲ ਅਮਰੀਕਾ ਤੋਂ। ਮਹਾਂਪੁਰਸ਼ਾਂ ਨੇ ਬਹੁਤ ਵੱਡੀ ਸੇਵਾ ਅਮਰੀਕਾ ਦੀ ਸੰਗਤ ਦੀ ਇਹਨਾਂ ਨੂੰ ਦਿੱਤੀ ਹੈ। ਹਰ ਐਤਵਾਰ ਨੂੰ ਦੂਰੋਂ ਦੂਰੋਂ ਸੰਗਤਾਂ ਇਹਨਾਂ ਦੇ ਗ੍ਰਹਿ ਵੇਖੇ ਆਉਂਦੀਆਂ, ਪਹਿਲਾਂ ਨਾਮ ਜਪਦੇ ਹੈ, ਫਿਰ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਹੈ, ਆਪ ਵੀ ਕੀਰਤਨ ਕਰਦੇ ਹੈ। ਸੋ ਕਿਉਂਕਿ ਆਪਾਂ ਕਈ ਵਾਰ ਧਾਰਨਾ ਸੁਣਨੇ ਆ ਸਟੇਜਾਂ ਤੇ, ਇੱਕ ਪੀਰ ਦੇ ਮਰੀਦ ਲੱਖਾਂ ਪੀਰ ਬਣ ਗਏ, ਇੱਕ ਮਹਾਂਪੁਰਸ਼ਾਂ ਤੋਂ ਕਿੰਨੇ ਕੁ ਹੋਰ ਐਸੇ ਗੁਰਮੁਖ ਪਿਆਰੇ, ਕੇਵਲ ਇੱਥੇ ਹੀ ਨਹੀਂ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ, ਬਾਹਰਲੇ ਦੇਸ਼ਾਂ ਵਿੱਚ ਬਹੁਤ ਸਾਰੇ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਬਚਨਾਂ ਦੀ ਕਮਾਈ ਕਰਕੇ ਅੱਗੋਂ ਸੰਗਤਾਂ ਨੂੰ ਜੋੜ ਰਹੇ ਨੇ। ਉਹ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ। ਪਹਿਲਾਂ ਆਪਾਂ ਬਾਜੀ ਹੋਰਾਂ ਦੇ ਬਚਨ ਪਿਆਰ ਨਾਲ ਸਰਵਣ ਕਰੀਏ। ਸਾਰੀ ਸੰਗਤ ਬੈਠੀ ਰਹੇ, ਬਾਅਦ ਵਿੱਚ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।